और गार्डन हाउस के लिए, तो हम ये सारे बिल्डिंग परमिट करते हैं।
ठीक है जी, फोन नंबर अपने एक बार फिर दे दियो जी, मैं इतने जरूर जिक्र कर दिया कि जे तुसी अपने कोई घर बेसमेंट अपनी लीगल कराना चाहते हो तो ये बारे कोई जानकारी लेनी है, तुसी टेनेंट्स रखने हैं तो तुसी फौरन विवेक जी नाल तुसी संपर्क कर लो। विवेक जी फोन नंबर।
हाँ जी, मेरा फोन नंबर है 6479731733। एक बार बताना चाहूंगा सर।
जी जी, हाँ जी बोले
जी। तो आजकल मार्केट में कुछ ऐसा चल रहा है कि बहुत सारे होम बायर्स डायरेक्टली सेलर एजेंट्स को कांटेक्ट करके घर खरीद लेते हैं। उसमें कोई बुराई नहीं है, उसमें सब कुछ ठीक है। बस एक बात मैं ये रिक्वेस्ट करनी चाहूंगा उन सभी होम बायर से कि वो एक दफा जो है वो अपनी जोनिंग वगैरह जरूर रिव्यू कर लें, क्योंकि कई बार ऐसा होता है कि जो घर आप खरीदते हैं उसमें मुमकिन ही नहीं होता कि कोई रेंटल प्रॉपर्टी बन जाए। तो अगर ऐसा कोई केस हो जाता है तो जो भी बायर है उसको नुकसान हो सकता है। तो हम क्या करते हैं कि एक $300 की विजिट फीस चार्ज करते हैं और घर की जोनिंग रिव्यू करके बता देते हैं कि उस घर में क्या लीगल है क्या इलीगल है, और उसमें दो प्रॉपर्टी और बन सकती हैं या तीन प्रॉपर्टी और बन सकती हैं। ये सारी कंसल्टिंग हम उन्हें दे देते हैं। तो ये भी जानकारी ये बहुत जरूरी है। मेरा फोन नंबर है 6479731733। थैंक यू सर।
थैंक यू सो मच विवेक जी, एंड वी विश यू ऑल द बेस्ट। थैंक यू जी।
थैंक यू सर।
थैंक यू जी। एक रिकॉर्डेड ब्रेक ले रहे हैं और उसके बाद वील कैरी ऑन द डिस्कशन।
यू आर लिसनिंग टू रेडियो वाई 24/7।
दलेर सिरड़ी सूझवान अते अनथक अजेहे गुणा नाल लोक वकील ब्रज मोहन दा वर्णन करदे हन।
क्रिमिनल लॉ, इमीग्रेशन केसेस अते कार एक्सीडेंट च लगियां सीरियस सट्टां लई इंसाफ तुहाडा निजी हक है। इस हक नूं गुआ ना दियो। कॉल योर ओन लॉयर जरूरीया फोन कॉल अवे।
इंग्लैंड तो वकालत पास, पंजाबियां दा मान ते मशहूर पिंड रायकोट दी शान, पिछले तीन दहाकियां तो कोर्ट कचहरी दे मन्ने परमन्ने तजर्बेकार ते तड़लेदार वकील ब्रज मोहन ऑफ ब्रज मोहन एंड एसोसिएट्स। फोन 416-994-8989, 416-994-8989। वकील ब्रज मोहन।
बड़ा दिल, उससे बड़ा ट्रांसफर और उससे भी बड़ी मुस्कान। ICICI बैंक मनी टू इंडिया के द्वारा भारत में ज्यादा पैसे ट्रांसफर करें और एक साथ $30,000 तक भेजने के लिए ऑफर पाएं। मनी टू इंडिया, ट्रांसफर भरोसे का। ICICI बैंक कनाडा का प्रोडक्ट। अधिक जानकारी के लिए कृपया ICICIbank.ca पर जाएं या मनी टू इंडिया कनाडा ऐप डाउनलोड करें। नियम व शर्तें लागू।
सिमी आ, तेनू बेबे नाल मिला के लियावा।
बेबे आ गई सच्ची?
हाँ, बेबे दी रसोई आ गई।
मतलब
बेबे दी रसोई, दादी ते मां दे हाथ दे स्वाद दा खाना हुन ब्रैम्पटन विच। तुसी सारे आओ, खाओ ते खुशी मनाओ। सवेरे 9 बजे तो रात 10 बजे तक।
कितने?
2700 North Park Drive, Unit 14, ब्रैम्पटन अवानी वाला प्लाजा, मेन इंटरसेक्शन एयरपोर्ट एंड बवेड। फोन नंबर 905-458-0995, 905-458-0995।
वाह भाई वाह, बेबे दी रसोई नजारा आ गया।
You are listening to WTOR 770 AM, Youngstown, Toronto.
ब्रैम्पटन सिटीजन अवार्ड दे लई सिटी ऑफ ब्रैम्पटन ने नॉमिनेशन रजिस्टर करना शुरू कर दितियां ने। ब्रैम्पटन दे शहरी साल 2023 दे सब तो चंगे एथलीट खिडारी वॉलंटियर ते लोकल हीरोज नू नामजद कर सकदे आ। ब्रैम्पटन दी 50वीं सालगिरह दे मौके ते एक स्पेशल कैटेगरी ब्रैम्पटन 50 बनाई गई है, जेडी सिर्फ ऐसे साल लई होएगी। इस उज्जवले समय दा हिस्सा बनन लई 16 फरवरी 2024 तिकर अपनियां अपनियां नॉमिनेशन फाइल कर दियो ते विजिट करो brampton.ca/citizenawards। लॉजी स्टेशन साइट हुन विकना शुरू हो गया है। मिल्टन डाउनटाउन विच तुहाडी वक्ती ते सोनी रिहायश जेड़ी शुरू हुंदी है 490,490 डॉलर चे। ते GTA दा सब तो वधिया मुल है। ए दो टावर आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचावेगा। GTA दे उज्जवल भविष्य विच अज ही निवेश करो। स्टेशन साइट .ca ਤੇ ਰਜਿਸਟਰ ਕਰੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰੀਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
PH बॉक्स ऑफिस या फिर लाइफ स्टाइल बॉलीवुड के भाईजान सलमान खान की पहुंच है हर जगह, इसलिए बीइंग ह्यूमन क्लॉथिंग ने कर दिया है अपनी ग्रैंड एंट्रेंस टू कैनेडियन फैशन सीन। विजिट कर लीजिए बीइंग ह्यूमन क्लॉथिंग स्टोर, द फर्स्ट स्टोर इन कनाडा एट CF Markham Shopping Center, Markham, second floor, 5000 Highway 7 pe. Discover collision array of stylish clothing, jo not only makes you look good, but also does good. Kyunki Being Human Clothing stand karta hai ethical fashion ke liye, and aapko empower karenge to make a very positive impact through your style choices. Redefine collision fashion ko with Being Human. Zyada information ke liye contact collision hai at 905-215-0797. 905-215-0797। ट्रैक से करेंगे सबका स्वागत।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी ते ब्राउज करो देयर यूज्ड कार लॉटरी। एरन मिल्स मित्सुबिशी हैज इट ऑल। ते एयर कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से होर प्रोवाइड करते ने 10% डिस्काउंट अपने सर्विस कस्टमर्स नू उन्हां दी फर्स्ट सर्विस से। ते हुने ही जाओ एरन मिल्स मित्सुबिशी ते, लोकेटेड है एरन मिल्स ऑटो मॉल विच एट 2477 मोटरवे बुलेवर्ड, मेजर इंटरसेक्शन विंस्टन चर्चिल एंड दंडास, या फिर कॉल करो 905-828-8488-905-828-8488।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit SouthAsianDaily.com.
आप सुने रेडियो वाइस साउथ एशियन पल्स, द प्राइम टाइम चल रहा है। मुबारक जी हमारे साथ जुड़े हुए हैं। मुबारक जी वेलकम सर, कैसे हैं आप?
जी बहुत बढ़िया सारा जी, आप कैसी हैं?
बिल्कुल बढ़िया। मुबारक जी जरूर शेयर करें, डील्स के बारे में जरूर बताएं, एंड कॉन्टेक्ट डिटेल्स लोकेशन भी हमारे लिस्टनर्स साथ जरूर शेयर करें, प्लीज गो अहेड।
जी सर, सबसे पहले सभी लिस्टनर्स को, वाई मीडिया टीम को गुड मॉर्निंग। और जैसे कि काफी देर से हमारी प्रमोशन चल रही है, जैसे बॉक्सिंग वीक के बाद भी काफी एक्सटेंड हुई थी, तो अभी भी हमारे पास बहुत सारी प्रमोशन जो हॉलीडे सीजन में थी वो स्टिल कुछ हैं हमारे पास, जो कि काफी डिमांड में थी और काफी कस्टमर दूर दूर से आ रहे थे। तो उसमें थोड़ी जो प्रमोशन उनका जिक्र करना चाहूंगा, जैसे 120 GB डाटा जो है वो हर लाइन पे, चार लाइन के हम एवरेज दे रहे थे। उसमें एक चीज चेंज हुई है कि जैसे फोन साथ लेते थे तो उसकी प्राइस काफी इंक्रीज कर जाती थी, उसमें उन्होंने काफी कम कर दिया। जैसे 65 की फर्स्ट लाइन है और $40 ईच एडिशनल लाइन में आपको हर लाइन पे 120 GB डाटा ऑफर कर रहे हैं। उसमें फोन भी कोई भी ऐड कर सकते हैं, फोन स्टार्टिंग फ्रॉम $1। आप कोई भी बेसिक फोन ऐड करना चाहते हैं या लेटेस्ट जो इस वक्त चल रहे हैं वो ऐड करना चाहते हैं तो बहुत ही अच्छी ऑफर है इस वक्त, जो कि ये पहली जो थी वो 50 लाइन में फोन ऐड अलाउ करते थे करना, और इस वक्त आपको सेकंड लाइन $40 से शुरू हो जाता है और 120 GB। और इसमें और अच्छी चीज एक और आई है कि आप सिर्फ और सिर्फ $5 ऐड करके कनाडा, यूएस, मैक्सिको की रोमिंग फ्री ले सकते हैं और दोनों तरफ ट्रैवल कर सकते हैं, तीनों तरफ यानी मैक्सिको, कनाडा, यूएस में, और जितना मर्जी यूज करें, कभी उसमें एक्स्ट्रा बिल नहीं आएगा। और इसमें 120 की बजाय 150 जीबी डाटा हो जाएगा जो भी आप कनाडा यूएस और मेक्सिको वाला प्लान लेते हैं। तो इसमें जो आईफोन की प्राइसेस है वो भी काफी अच्छी है इस वक्त चल रही है, और इसमें नई जो चीज ऐड हुई है अभी रिसेंटली वो सैमसंग S24 जो लॉन्च हो रहा है, अभी प्री ऑर्डरिंग उसकी चल रही है कुछ दिनों से, और ये 24th को लॉन्च हो रहा है। अभी अगर आपको सबसे पहले सैमसंग S24 प्लस या अल्ट्रा चाहिए तो आपको प्री ऑर्डर करना पड़ेगा, अदरवाइज आपको 30th तक वेट करना पड़ेगा और उसके अकॉर्डिंग आपको डिलीवरी मिल जाएगी। तो इसमें और इसमें जो सिंगल यूजर है उनके लिए भी बहुत अच्छी ऑफर्स है। इसमें हमारे पास इस वक्त $50 का 100 GB डाटा सिंगल यूजर्स के साथ लगा हुआ है, इसमें कोई बिजनेस की रिक्वायरमेंट नहीं है। आप बिजनेस नहीं भी है, आप स्टूडेंट हैं या वर्क परमिट पे हैं या रेगुलर आपको सिंगल लाइन चाहिए तो 50 में 100 GB का हमारे पास बहुत ही अच्छा प्लान इस वक्त चल रहा है। और इसी में अगर फोन लाइन ऐड करना चाहते हैं तो उसमें भी आपको ऑप्शन मिल जाते हैं। और इसके अलावा सारा जी हमारे पास होम सर्विसेज बेल की, जिसमें इंटरनेट काफी डिमांड में होता है, होम इंटरनेट इस वक्त हमारे पास $59 में लगा हुआ है, जिसमें 1000 की स्पीड ऑफर कर रहे हैं। उसमें आप वर्क फ्रॉम होम जैसे घर में ऑफिस बनाया होता है तो उसमें बिजनेस इंटरनेट घर में भी इस वक्त लगा सकते हैं, जो कि पहले इस वक्त ऑफर नहीं करते थे। तो इसके अलावा होम सर्विसेज बेल की इंटरनेट है, होम फोन है, टीवी है, अलार्म सिस्टम है, कोई भी सर्विस आपको चाहिए तो जरूर हमें कॉल करें। किसी भी तरह की सेल फोन से रिलेटेड अगर आपको प्रीपेड सर्विस चाहिए, आपको फोन रिपेयर करना है, बैक होम भेजना है, यूज बाय करना है, ब्रांड न्यू बाय करना है, किसी भी तरह को कि आपको सेल फोन से रिलेटेड कोई भी सर्विस चाहिए तो जरूर हमें कॉल करें। हमारा फोन नंबर है 905-840-4567-905-840-4567 और हमारा एड्रेस है 380 बोवेड ड्राइव ईस्ट यूनिट 6 जो कि कैनेडी और बोवेड मेन सेक्शन बनता है। अगर आप बोवेड पे ट्रेवल कर रहे हैं तो वेस्ट जाते हुए तो कैनेडी के फौरन बाद फ्रेशको वाला प्लाजा आप मिस नहीं करते, उस प्लाजे में हम लोकेटेड हैं। हम 7 दिन खुले हैं, मंडे टू फ्राइडे 11 to 8 और वीकेंड पे 11 to 6। अब वायरलेस लैंड अगर गूगल भी करेंगे वहां से भी आपको डायरेक्शन मिल जाएंगी। और नंबर टू कॉल इज 905-840-4567। थैंक यू वेरी मच सारा जी टाइम देने का।
थैंक यू सो मच मुबारक जी, वी विश यू ऑल द बेस्ट। थैंक यू।
थैंक यू
जी
बहुत शुक्रिया जी। रुक कर दें सीधा हेडलाइंस पार्ट टू वाल। ਅਸੀਂ ਗੱਲਬਾਤ ਕਰਦੇ ਹੈਗੇ ਆ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਵਧੀਆ ਕੰਮ ਕੀਤਾ ਹੈਗਾ ਐਸਾ ਕਹਿਣਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਦਾ। ਕਾਫੀ ਤਾਰੀਫ ਕੀਤੀ ਜਾ ਰਹੀ ਹੈਗੀ ਹੈ ਇੰਡੀਆ ਦੇ ਆਊਟ ਗੋਇੰਗ ਅੰਬੈਸਡਰ ਤਰਨਜੀਤ ਸਿੰਘ ਸੰਧੂ ਹੁਣਾਂ ਦੀ। ਤਰਨਜੀਤ ਸਿੰਘ ਸੰਧੂ ਜੋ ਕਿ ਹਾਲ ਹੀ ਦੇ ਵਿੱਚ ਇੰਡੀਆ ਦੇ ਅੰਬੈਸਡਰ ਸੀਗੇ ਅਮਰੀਕਾ ਦੇ ਵਿੱਚ, ਉਨ੍ਹਾਂ ਨੂੰ ਫੇਅਰਵੈਲ ਰਿਸੈਪਸ਼ਨ ਦਿੱਤੀ ਜਾ ਰਹੀ ਸੀਗੀ ਇੰਡੀਆ ਹਾਊਸ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ। ਉੱਥੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸ਼ਲ ਸੀਗੇ ਉਨ੍ਹਾਂ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਹੁਣਾਂ ਨੇ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਨੂੰ ਆਪਸ ਵਿੱਚ ਮਜ਼ਬੂਤ ਕਰਨ ਲਈ ਬਹੁਤ ਅਹਿਮ ਭੂਮਿਕਾ ਜਿਹੜੀ ਹੈ ਉਹ ਨਿਭਾਈ ਹੈ। ਤਰਨਜੀਤ ਸਿੰਘ ਸੰਧੂ ਹੁਣਾਂ ਦੀ ਨਾ ਸਿਰਫ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਬੜੀ ਤਾਰੀਫ ਕੀਤੀ ਜਾ ਰਹੀ ਹੈ ਬਲਕਿ ਇਸ ਤੋਂ ਇਲਾਵਾ ਕਮਿਊਨਿਟੀ ਦੇ ਵਿੱਚ ਵੀ ਤਰਨਜੀਤ ਸਿੰਘ ਸੰਧੂ ਹੁਣਾਂ ਦੀ ਕਾਫੀ ਜ਼ਿਆਦਾ ਤਾਰੀਫ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਤਰਨਜੀਤ ਸਿੰਘ ਸੰਧੂ ਨੇ ਵੀ ਆਪਣੇ ਜੋ ਸਪੀਚ ਦਿੱਤੀ ਹੈ ਉਨ੍ਹਾਂ ਦੀ ਫੇਅਰਵੈਲ ਦੇ ਉੱਤੇ ਉਨ੍ਹਾਂ ਨੇ ਕਿਹਾ ਹੈਗਾ ਕਿ ਸਭ ਤੋਂ ਚੰਗੀ ਗੱਲ ਇਹ ਹੈਗੀ ਹੈ ਕਿ ਜੋ ਉਨ੍ਹਾਂ ਨੇ ਕਾਫੀ ਕੁਝ ਕੀਤਾ ਹੈਗਾ ਆਪਣੇ ਟੈਨਿਊਰ ਦੇ ਦਰਮਿਆਨ, ਉਹਦੇ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਜੇ ਤੁਹਾਨੂੰ ਯਾਦ ਹੋਵੇ 2016 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਹੁਣਾਂ ਨੇ US ਕਾਂਗਰਸ ਨੂੰ ਐਡਰੈਸ ਕੀਤਾ ਸੀਗਾ, ਸੋ ਉਨ੍ਹਾਂ ਨੇ ਕਿਹਾ ਸੀਗਾ ਕਿ ਜਿਹੜਾ ਰਿਲੇਸ਼ਨਸ਼ਿਪ ਹੈਗਾ ਇੰਡੀਆ ਔਰ ਅਮਰੀਕਾ ਦਾ ਇਟ ਹੈਜ਼ ਗਰੋਨ ਮੈਚਿਓਰਡ ਐਂਡ ਬਲੋਸਮਡ। ਸੋ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸਾਲ ਵੀ ਪ੍ਰਧਾਨ ਮੰਤਰੀ ਉਨ੍ਹਾਂ ਦੀ ਮੌਜੂਦਗੀ ਦੇ ਵਿੱਚ ਇੱਥੇ ਆਏ ਸੀਗੇ, ਸੋ ਜਿਹਦੇ ਨਾਲ ਕਿ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨਸ਼ਿਪ ਕਾਫੀ ਜ਼ਿਆਦਾ ਮਜ਼ਬੂਤ ਹੋ ਗਏ ਨੇ। ਔਰ ਹੁਣ ਗੱਲ ਕਰਦੇ ਹਾਂ ਕਿ ਅੱਜ ਯਾਦ ਕੀਤਾ ਜਾ ਰਿਹਾ ਹੈਗਾ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਨੂੰ। ਅਸੀਂ ਦੱਸ ਦਈਏ ਕਿ ਪਰਾਕ੍ਰਮ ਦਿਵਸ ਜਿਹੜਾ ਉਹ ਨੇਤਾ ਜੀ ਸੁਭਾਸ਼ ਚੰਦਰ ਬੋਸ ਹੁਣਾਂ ਦੀ ਯਾਦ ਦੇ ਵਿੱਚ ਇੰਡੀਆ ਦੇ ਵਿੱਚ ਇਹ ਸੈਲੀਬ੍ਰੇਟ ਕੀਤਾ ਜਾ ਰਿਹਾ। ਇਸ ਮੌਕੇ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਸੁਭਾਸ਼ ਚੰਦਰ ਬੋਸ ਜੀ ਦੀ ਬਰਥ ਐਨਵਰਸਰੀ ਦੇ ਮੌਕੇ ਦੇ ਉੱਤੇ ਇਸ ਪਰਾਕ੍ਰਮ ਦਿਵਸ ਜੋ ਮਨਾਇਆ ਜਾ ਰਿਹਾ ਉਹਨੂੰ ਅਟੈਂਡ ਕਰਨ ਪਹੁੰਚੇ।
ਭਾਰਤ ਮਾਂ ਕੇ ਵੀਰ ਸਪੂਤ ਨੇਤਾ ਜੀ ਸੁਭਾਸ਼ ਦੀ ਜਨਮ ਜਯੰਤੀ ਹੈ। ਦੇਸ਼ ਪਰਾਕ੍ਰਮ ਦਿਵਸ ਦੇ ਰੂਪ ਮੈਂ ਇਸ ਪ੍ਰੇਰਣਾ ਦਿਵਸ ਕੋ ਮਨਾਤਾ ਹੈ। ਨੇਤਾ ਜੀ ਸੁਭਾਸ਼ ਜਿਨ੍ਹਾਂ ਨੇ ਹਮੇ ਸਵਾਧੀਨ और संप्रभु भारत का विश्वास दिलाया, जिन्होंने बड़े गर्व के साथ, बड़े आत्मविश्वास के साथ, बड़े साहस के साथ अंग्रेजी सत्ता के सामने कहा था, मैं स्वतंत्रता की भीख नहीं लूंगा, मैं इसे हासिल करूंगा।
ਪੂਰੀ ਡਿਟੇਲ ਰਿਪੋਰਟ ਤੁਸੀਂ ਚੈਨਲ ਵਾਈ ਦੇ ਉੱਤੇ ਦੇਖ ਸਕਦੇ ਹੋ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਆ ਇੰਡੀਆ ਦੇ 26 ਜਨਵਰੀ ਦੀ ਜਿਹੜੀ ਪਰੇਡ ਹੋਣ ਜਾ ਰਹੀ ਹੈ ਉਹਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ। 75th ਰਿਪਬਲਿਕ ਡੇ ਪਰੇਡ ਦੇ ਬਾਰੇ ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈਗੀ ਆ ਉਹ ਵੁਮਨ ਸੈਂਟ੍ਰਿਕ ਹੋਣ ਦੀ ਗੱਲ ਜਿਹੜੀ ਹੈ ਉਹ ਇੰਡੀਅਨ ਆਰਮੀ ਕਹਿ ਰਹੀ ਹੈ।
ਮਾਤ੍ਰਿਕਾ ਜਨਨੀ ਇਹ ਦੋ ਮੇਜਰ ਥੀਮ ਹੈ ਨਾਰੀ ਸ਼ਕਤੀ ਕਾ ਇਸ ਰਿਪਬਲਿਕ ਡੇ ਉਪਰ आप देखेंगे कि उनका उनका भागीदारी उनका चमकता उदाहरण आपके सामने पेश होगा। 26 जनवरी को जो परेड है वो सुबह 10:30 बजे विजय चौक से होता हुआ कर्तव्य पथ इंडिया गेट तिलक मार्ग होता हुआ रेड फोर्ट पर जाकर समाप्त होगा। कमांडर और डिप्टी कमांडर परेड के पीछे हमारे परमवीर चक्र और अशोक चक्र विजेता होंगे। फ्रेंच कॉन्टिंजेंट जो कि इस बार के चीफ गेस्ट इज एक्सीलेंसी श्री इमैनुअल मैक्रों प्रेसिडेंट ऑफ फ्रांस।
ਜਿਤਨਾ ਕਿ ਤੁਸੀਂ ਸੁਣਿਆ ਕਿ ਇਸ ਵਾਰ 26 ਜਨਵਰੀ ਦੇ ਚੀਫ ਗੈਸਟ ਹੈਗੇ ਨੇ ਇਮੈਨੁਅਲ ਮੈਕਰੋਨ ਫਰਾਂਸ ਦੇ ਰਾਸ਼ਟਰਪਤੀ ਨੇ। ਸੋ ਇਸ ਮੌਕੇ ਦੇ ਉੱਤੇ ਜਿਹੜੇ ਫਰਾਂਸ ਦੇ ਫੌਜੀ ਆਫਿਸਰਸ ਨੇ ਉਹ ਵੀ ਇੰਡੀਆ ਦੀ ਰਿਪਬਲਿਕ ਦੇ ਪਰੇਡ ਦੇ ਵਿੱਚ ਉਹ ਵੀ ਹਿੱਸਾ ਲੈ ਰਹੇ ਨੇ ਔਰ ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੀ ਤਿਆਰੀਆਂ ਵੀ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹੈਗੀਆਂ। ਤੁਹਾਡੇ ਨਾਲ ਅਸੀਂ ਗੱਲਬਾਤ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਫਰਾਂਸ ਦੇ ਆਫਿਸਰਸ ਨੇ ਉਹ ਇਸ ਮੌਕੇ ਦੇ ਉੱਤੇ ਕੀ ਆਪਣੇ ਵਿਚਾਰ ਪੇਸ਼ ਕਰ ਰਹੇ
ਨੇ। So I would like to thank all the services who are working to welcome us.
आप लोगों को सब लोगों को रिपब्लिक डे का बहुत रिपब्लिक डे का हार्दिक शुभकामनाएं।
It's a pleasure and an honor to be here for a few days in India.
ਔਰ ਇਸ ਤੋਂ ਬਾਅਦ ਅਸੀਂ ਰੁਕ ਕਰਾਂਗੇ ਪੰਜਾਬ ਦੀ ਰਾਜਨੀਤੀ ਵੱਲ, ਪਰ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸਸ ਵਿੱਚ ਪੰਜਾਬ ਦੀ ਗੱਲ ਕਰੀਏ। ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸਸ ਦੇ ਵਿੱਚ ਗੱਲ ਕਰਾਂਗੇ ਨੈਸ਼ਨਲ ਲੈਵਲ ਦੇ ਉੱਤੇ ਜੋ ਰਾਮ ਮੰਦਿਰ ਜਿਹੜੀ ਇਨੋਗਰੇਸ਼ਨ ਹੋਈ ਹੈ ਇਸ ਦੇ ਵਿੱਚ ਕਿਆ ਕੋਈ ਪੋਲੀਟੀਕਲ ਮਾਈਲੇਜ ਮਿਲੇਗੀ ਬੀਜੇਪੀ ਨੂੰ, ਬੀਜੇਪੀ ਨੂੰ ਇਹਦੇ ਕਿੰਨੀਆਂ ਸੀਟਾਂ ਵਧਣਗੀਆਂ ਘਟਣਗੀਆਂ ਇਹਦੇ ਉੱਤੇ ਵੀ ਗੱਲ ਕਰਾਂਗੇ। ਦੂਸਰੀ ਤਰਫ ਜੋ ਭਾਰਤ ਜੋੜੋ ਨਿਆਂ ਯਾਤਰਾ ਕਰ ਰਹੇ ਨੇ ਇਸ ਟਾਈਮ ਦੇ ਉੱਤੇ ਰਾਹੁਲ ਗਾਂਧੀ ਜੀ, ਕਿਆ ਉਹਦਾ ਉਹਨਾਂ ਨੂੰ ਕੋਈ ਫਾਇਦਾ ਹੋਏਗਾ, ਔਰ ਜੋ ਨਹੀਂ ਅਟੈਂਡ ਕੀਤਾ ਉਹਨਾਂ ਨੇ ਰਾਮ ਮੰਦਿਰ ਦੀ ਇਨੋਗਰੇਸ਼ਨ, ਨਾ ਸੋਨੀਆ ਗਾਂਧੀ ਜੀ, ਨਾ ਮਲਿਕਾਰਜੁਨ ਖੜਗੇ ਸਾਹਿਬ, ਪ੍ਰਿਯੰਕਾ ਗਾਂਧੀ ਜੀ, ਰਾਹੁਲ ਗਾਂਧੀ ਜੀ ਜਿਹੜੇ ਨਹੀਂ ਆਏ, ਸੋ ਕਿਆ ਉਹਨਾਂ ਨੂੰ ਇਹਦਾ ਕੋਈ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਇਹਦੇ ਉੱਤੇ ਵੀ ਡਿਟੇਲ ਰਿਪੋਰਟ ਅੱਜ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਪੇਸ਼ ਕਰਨ ਜਾ ਰਹੇ ਹਾਂ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਨਵਜੋਤ ਸਿੰਘ ਸਿੱਧੂ ਔਰ ਅਮਰਿੰਦਰ ਰਾਜਾ ਵੜਿੰਗ ਦੇ ਵਿੱਚ ਪਹਿਲਾਂ ਹੀ ਸ਼ਬਦੀ ਜੰਗ ਜਿਹੜੀ ਆ ਉਹ ਬੜੀ ਤੇਜ਼ੀ ਨਾਲ ਚੱਲ ਰਹੀ ਸੀਗੀ, ਲੇਕਿਨ ਹੁਣ ਮੰਨਿਆ ਜਾ ਰਿਹਾ ਕਿ ਜਦੋਂ ਨੈਸ਼ਨਲ ਲੈਵਲ ਦੇ ਉੱਤੇ ਕੈਂਡੀਡੇਟਸ ਕਿਹੜੇ ਕਿਹੜੇ ਉਤਾਰਨੇ ਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ, ਤੇ ਉਹਦੇ ਵਿੱਚ ਵੀ ਆਪਸੀ ਜਿਹੜੀ ਲੜਾਈ ਹੈ ਉਹ ਕਾਫੀ ਜ਼ਿਆਦਾ ਵੱਧ ਰਹੀ ਹੈਗੀ ਹੈ। ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਇਹ ਕੈਂਡੀਡੇਟ ਸਿਲੈਕਸ਼ਨ ਦੀ ਜਿਹੜੀ ਮੀਟਿੰਗਸ ਹੋ ਰਹੀਆਂ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਅਮਰਿੰਦਰ ਰਾਜਾ ਵੜਿੰਗ ਵੀ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੇ ਨੇ ਉਹ ਬਿਆਨ ਦੇ ਰਹੇ ਨੇ।
ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ, ਜੇ ਨਿੱਜੀ ਵਿਚਾਰ ਰੱਖ ਰਹੇ ਹੈ ਕਿਸੇ ਵਿਅਕਤੀ ਨੇ ਤਾਂ ਉਹ ਇਕੱਲਾ ਮੰਚ ਤੇ ਚੜ ਕੇ ਆਪਣੇ ਨਿੱਜੀ ਵਿਚਾਰ ਰੱਖ ਕੇ ਪਾਰਟੀ ਤੋਂ ਪਾਸੇ ਹੋ ਕੇ ਪਰਨੀਤ ਕੌਰ ਜੀ ਨੂੰ ਸਸਪੈਂਡ ਕੀਤਾ ਪਿਆ ਹੈ। ਸਸਪੈਂਡ ਤੇ ਕਰਨ ਚ ਕੋਈ ਫਰਕ ਹੁੰਦਾ? ਪਰਨੀਤ ਕੌਰ ਜੀ ਪਟਿਆਲਾ ਦੀ ਉਮੀਦਵਾਰ ਨਹੀਂ ਹੋ, ਜਿਹੜਾ ਵੀ ਪਾਰਟੀ ਚ ਖਰਾਬੀ ਕਰੂਗਾ ਉਹਨੂੰ ਕੇਵਲ ਨੋਟਿਸ ਮਿਲ ਜਾਊਗਾ, ਬਾਹਰ ਨਹੀਂ। ਐਵਰੀਬਡੀ ਇਹ ਮੈਨੂੰ ਵੀ ਹੈ ਕਿਤਾਬ, ਅਗਰ ਮੈਂ ਕੁਛ ਗਲਤ ਕਰਾਂਗਾ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ, ਜਿਹਨੇ ਆਪਦਾ ਕੰਮ ਚਲਾਉਣਾ ਉਹ ਕੱਲਾ ਬਿਨੇ ਨੇ ਪੰਜੇ ਦਾ ਨਿਸ਼ਾਨ ਲਾ ਕੇ ਚਲਾ ਲੇ, ਬਿਨਾਂ ਕਾਂਗਰਸ ਦੇ ਪਲੇਟਫਾਰਮ ਤੋਂ ਚਲਾ ਲੇ, ਕਿਸੇ ਨੇ ਵੀ ਚਲਾਉਣਾ। ਸੋ ਕਾਂਗਰਸ ਦੀ ਖੜਗੇ ਸਾਹਿਬ ਨੇ ਆਦੇਸ਼ ਦਿੱਤੇ ਆ ਵੀ ਜਿੰਨਾ ਚਿਕਰ ਬੰਦਾ ਕਾਂਗਰਸ ਹੈ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ, ਜੇ ਨਿੱਜੀ ਵਿਚਾਰ ਰੱਖਣੇ ਹੈ ਕਿਸੇ ਵਿਅਕਤੀ ਨੇ ਤਾਂ ਉਹ ਕੱਲਾ ਮੰਚ ਤੇ ਚੜ ਕੇ ਆਪਦੇ ਨਿੱਜੀ।
ਸਿੱਧਾ ਚੇਤਾਵਨੀ ਦਿੱਤੀ ਹੈਗੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਇਹ ਚੇਤਾਵਨੀ ਦਿੱਤੀ ਹੈਗੀ ਆ ਕਿ ਜਿੰਨਾ ਚਿਰ ਕੋਈ ਕਾਂਗਰਸ ਚ ਉਹ ਆਪਣੇ ਨਿੱਜੀ ਵਿਚਾਰ ਨਹੀਂ ਰੱਖ ਸਕਦਾ ਔਰ ਨੋਟਿਸ ਨਹੀਂ ਦਿੱਤਾ ਜਾਏਗਾ ਕਾਂਗਰਸ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਾਏਗਾ। ਸੋ ਅਮਰਿੰਦਰ ਰਾਜਾ ਵੜਿੰਗ ਹੋਣਾ ਦੇ ਬੜੇ ਸਖ਼ਤ ਬਿਆਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼, ਪ੍ਰਨੀਤ ਕੌਰ ਹੋਣਾ ਦੇ ਬਾਰੇ ਵੀ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਪ੍ਰਨੀਤ ਕੌਰ ਜਿਹੜੇ ਨੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ। ਸੋ ਉਨ੍ਹਾਂ ਨੇ ਕਿਹਾ ਕਿ ਸਸਪੈਂਡ ਕਰਨ ਔਰ ਬਾਹਰ ਕੱਢਣ 'ਚ ਕੋਈ ਫਰਕ ਨਹੀਂ ਹੁੰਦਾ। ਸੋ ਪ੍ਰਨੀਤ ਕੌਰ ਜਿਹੜੇ ਨੇ ਉਨ੍ਹਾਂ ਨੂੰ ਪਟਿਆਲੇ ਦੀ ਜਿਹੜੀ ਸੀਟ ਹੈਗੀ ਉੱਥੋਂ ਇਸ ਵਾਰ ਪ੍ਰਨੀਤ ਕੌਰ ਨੂੰ ਟਿਕਟ ਨਹੀਂ ਦਿੱਤੀ ਜਾਏਗੀ, ਉਹ ਇਲੈਕਸ਼ਨ ਨਹੀਂ ਲੜਨਗੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਆ ਪੰਜਾਬ ਦੇ ਵਿੱਚ ਵੀ ਰਾਮ ਮੰਦਿਰ ਨੂੰ ਲੈ ਕੇ ਕਈ ਤਰ੍ਹਾਂ ਦੇ ਅਹਿਮ ਬਿਆਨ ਆ ਰਹੇ ਨੇ। ਜਲੰਧਰ ਦੇ ਵਿੱਚ ਸੁਨੀਲ ਜਾਖੜ ਸਾਹਿਬ ਮੌਜੂਦ ਸੀਗੇ, ਉਨ੍ਹਾਂ ਨੇ ਰਾਮ ਮੰਦਿਰ ਨੂੰ ਲੈ ਕੇ ਤਾਜ਼ਾ ਬਿਆਨ ਜਿਹੜੇ ਨੇ ਉਹ ਜਾਰੀ ਕੀਤੇ ਨੇ।
राम की कृपा है, राम के बदौलत हुए जैसे चल रहा है सारा कुछ। आज मैं समझता हूँ राम के अलावा और किसी की बात करने की आज कोई मौका
नहीं
है। सरकारें सारा हिंदुस्तान राम में आज राम ही राम है
कितने ज्यादा की ओर।
ਔਰ ਇਸ ਤੋਂ ਬਾਅਦ ਅਸੀਂ ਹੁਣ ਗੱਲ ਕਰਦੇ ਹਾਂ ਓਸਕਰ ਨੋਮੀਨੇਸ਼ਨ ਦੀ। ਓਸਕਰ ਨੋਮੀਨੇਸ਼ਨ ਦੇ ਵਿੱਚ ਓਪਨ ਹਾਈਮਰ ਜਿਹੜੀ ਹੈ ਉਹ ਲੀਡ ਕਰ ਰਹੀ ਹੈਗੀ ਹੈ ਔਰ 13 ਨੋਮੀਨੇਸ਼ਨ ਓਪਨ ਹਾਈਮਰ ਨੂੰ ਮਿਲੀਆਂ ਹੈਗੀਆਂ। ਬਾਰਬੀ ਦੂਸਰੀ ਪੋਜੀਸ਼ਨ ਦੇ ਉੱਤੇ ਹੈਗੀ ਹੈ ਜਿੱਥੇ ਕਿ ਬਾਰਬੀ ਨੂੰ 8 ਨੋਮੀਨੇਸ਼ਨ ਮਿਲੀਆਂ ਨੇ। ਇੰਡੀਆ ਵੱਲੋਂ ਕਿਹੜੀ ਮੂਵੀ ਜਾ ਸਕਦੀ ਹੈ ਓਸਕਰ ਨੋਮੀਨੇਸ਼ਨ ਦੇ ਵਿੱਚ? ਸ਼ਾਮ 6 ਵਜੇ ਐਂਟਰਟੇਨਮੈਂਟ ਦਾ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਵਾਈ ਮੀਡੀਆ ਐਂਟਰਟੇਨਮੈਂਟ, ਹਰ ਰੋਜ਼ ਦੁਪਹਿਰ 3 ਵਜੇ ਔਰ ਹਰ ਸ਼ਾਮ 6 ਵਜੇ, ਜਿਹਦੇ ਵਿੱਚ ਕਿ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਓਸਕਰ ਨੋਮੀਨੇਸ਼ਨ ਵੀ ਪੇਸ਼ ਕਰਾਂਗੇ ਔਰ ਇੰਡੀਆ ਵੱਲੋਂ ਕਿਹੜੀ ਮੂਵੀ ਦੀ ਗੱਲ ਹੋ ਰਹੀ ਹੈ ਓਸਕਰ ਨੋਮੀਨੇਸ਼ਨ ਵਾਸਤੇ ਉਹ ਵੀ ਤੁਹਾਡੇ ਰਿਪੋਰਟ ਪੇਸ਼ ਕਰਾਂਗੇ। ਓਪਨ ਹਾਈਬਰ ਨੂੰ ਆਖਿਰਕਾਰ ਇੰਨੀਆਂ ਨੋਮੀਨੇਸ਼ਨ ਕਿਉਂ ਮਿਲੀਆਂ ਔਰ ਬਾਰਬੀ ਜਿਹੜੀ ਹੈ ਉਹਨੂੰ ਵੀ 8 ਮਿਲੀਆਂ ਨੇ ਔਰ ਹੋਰ ਕਿਹੜੀ ਕਿਹੜੀ ਮੂਵੀ, ਕਿਹੜੇ ਡਾਇਰੈਕਟਰ ਔਰ ਕੁਛ ਗੀਤਾਂ ਦੀ ਵੀ ਗੱਲ ਹੋ ਰਹੀ ਹੈ, ਸੌਂਗਸ ਦੀ ਵੀ ਗੱਲ ਹੋ ਰਹੀ ਹੈ, ਸਾਰੀ ਡਿਟੇਲ ਰਿਪੋਰਟ ਤੁਸੀਂ 3 ਵਜੇ ਦੁਪਹਿਰੇ ਚੈਨਲ ਵਾਈ ਦੇ ਉੱਤੇ ਐਂਟਰਟੇਨਮੈਂਟ ਸੈਗਮੈਂਟ ਔਰ ਸ਼ਾਮ 6 ਵਜੇ ਆਉਂਦਾ ਹੈ, ਸੋ ਉਹਦੇ ਤੇ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸ਼ੁਭਮਨ ਗਿੱਲ ਦੇ ਬਾਰੇ ਗੱਲ ਹੋ ਰਹੀ ਹੈ, ਜਿਹਦੇ ਬਾਰੇ ਕਿ ਕੋਚ ਰਾਹੁਲ ਦਰਵੜ ਹੋਣਾ ਦਾ ਕਹਿਣਾ ਹੈਗਾ ਕਿ ਸ਼ੁਭਮਨ ਗਿੱਲ ਦੇ ਉੱਤੇ ਸਭ ਦੀਆਂ ਨਿਗਾਹਾਂ ਬਰਕਰਾਰ ਨੇ। ਭਾਰਤੀ ਟੀਮ ਦੇ ਕੋਚ ਰਾਹੁਲ ਦਰਵੜ ਦਾ ਕਹਿਣਾ ਹੈ ਕਿ ਸ਼ੁਭਮਨ ਗਿੱਲ ਇੱਕ ਬਿਹਤਰੀਨ ਖਿਲਾੜੀ ਨੇ ਔਰ ਹੁਣ ਉਨ੍ਹਾਂ ਕੋਲ ਮੌਕਾ ਵੀ ਹੈਗਾ ਕਿ ਉਹ ਬਿਹਤਰੀਨ ਪ੍ਰਦਰਸ਼ਨ ਕਰ ਸਕਦੇ ਨੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਇੰਡੀਆ ਔਰ ਇੰਗਲੈਂਡ ਦੇ ਵਿੱਚ ਜਿਹੜੀ ਸੀਰੀਜ਼ ਹੁਣ ਜਾ ਰਹੀ ਹੈ, ਸੋ ਸਾਰੀਆਂ ਦੀ ਨਿਗਾਹਾਂ ਹੁਣ ਉਹਦੇ ਤੇ ਲੱਗੀਆਂ ਨੇ। 5 ਟੈਸਟ ਮੈਚਿਸ ਦੀ ਇਹ ਸੀਰੀਜ਼ ਹੈ। ਵਿਰਾਟ ਕੋਹਲੀ ਪਹਿਲੇ 2 ਟੈਸਟ ਮੈਚਿਸ ਵਾਸਤੇ ਅਸੀਂ ਦੱਸ ਚੁੱਕੇ ਹਾਂ ਤੁਹਾਨੂੰ ਕਿ ਨਹੀਂ ਖੇਲ ਰਹੇ, ਲੇਕਿਨ ਉਸ ਤੋਂ ਬਾਅਦ ਫਿਰ ਜਿਹੜਾ IPL ਸ਼ੁਰੂ ਹੋਏਗਾ ਔਰ ਉਸ ਤੋਂ ਬਾਅਦ ਕ੍ਰਿਕਟ ਵਰਲਡ ਕੱਪ। ਇੰਡੀਅਨ ਕ੍ਰਿਕਟ ਬੋਰਡ ਦੁਆਰਾ ਹਾਲ ਹੀ ਦੇ ਵਿੱਚ ਅਵਾਰਡਸ ਜਿਹੜੇ ਨੇ ਉਹ ਅਨਾਊਂਸ ਕੀਤੇ ਗਏ ਨੇ ਔਰ ਇੰਡੀਅਨ ਕ੍ਰਿਕਟ ਬੋਰਡ ਦੁਆਰਾ ਜਿਹੜੇ ਅਵਾਰਡਸ ਅਨਾਊਂਸ ਕੀਤੇ ਗਏ ਨੇ ਉਹਦੇ ਵਿੱਚ ਬੈਸਟ ਮੈਨਸ ਪਰਫਾਰਮੈਂਸ ਵਾਸਤੇ ਸ਼ੁਭਮਨ ਗਿੱਲ ਨੂੰ ਚੁਣਿਆ ਗਿਆ। ਸੋ ਇਸ ਸਾਲ ਦਾ ਇੰਡੀਅਨ ਕ੍ਰਿਕਟ ਬੋਰਡ ਦਾ ਜਿਹੜਾ ਅਵਾਰਡ ਹੈ ਸ਼ੁਭਮਨ ਗਿੱਲ ਨੂੰ ਮਿਲਿਆ ਹੈ। ਮਹਿਲਾਵਾਂ ਦੇ ਵਿੱਚ ਜਿਹੜਾ ਅਵਾਰਡ ਹੈ ਇਹ ਦੀਪਤੀ ਸ਼ਰਮਾ ਨੂੰ ਮਿਲਿਆ ਹੈਗਾ। ਅਸੀਂ ਦੱਸ ਦਈਏ ਕਿ BCCI ਨੇ ਅਵਾਰਡਸ ਨਹੀਂ ਦਿੱਤੇ ਸੀ, ਜੇ ਤੁਹਾਨੂੰ ਯਾਦ ਹੋਏ ਤਾਂ ਪਿਛਲੀ ਵਾਰ ਜਦੋਂ ਅਵਾਰਡ ਦਿੱਤੇ ਗਏ ਸੀ ਉਸ ਵੇਲੇ ਜਸਪ੍ਰੀਤ ਬੁਮਰਾਹ ਔਰ ਪੂਨਮ ਯਾਦਵ ਨੂੰ ਜਿਹੜੇ ਅਵਾਰਡਸ ਮਿਲੇ ਸੀ। ਸੋ ਕਾਫੀ ਦੇਰ ਤੋਂ ਇਹ ਮਾਮਲਾ ਚੱਲ ਰਿਹਾ ਸੀਗਾ ਕਿ ਹੁਣ ਅਗਲੇ ਜਿਹੜੇ ਅਵਾਰਡਸ ਨੇ ਉਹ ਕਿਹਨੂੰ ਦਿੱਤੇ ਜਾਣਗੇ। ਅਸੀਂ ਦੱਸ ਦਈਏ ਕਿ ਸ਼ੁਭਮਨ ਗਿੱਲ ਹੁਣਾਂ ਨੂੰ ਚੁਣਿਆ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਟਾਈਮ ਫਰੇਮ ਦੇ ਵਿੱਚ ਇਹ ਚੁਣਾਵ ਹੋਇਆ ਸੀ ਉਹਦੇ ਵਿੱਚ ਸ਼ੁਭਮਨ ਗਿੱਲ, ਜਿਨ੍ਹਾਂ ਨੇ ਕਿ 1418 ਰਨ 64.45 ਦੀ ਐਵਰੇਜ ਨਾਲ ਬਣਾਏ ਨੇ, ਸ਼ੁਭਮਨ ਗਿੱਲ ਨੇ ਇਸ ਦਰਮਿਆਨ 5 ਸੈਂਚਰੀਜ਼ ਉਨ੍ਹਾਂ ਨੇ ਸਕੋਰ ਕੀਤੀਆਂ ਨੇ। ਇਸ ਤੋਂ ਇਲਾਵਾ ਇੱਕ ਨਿਊਜ਼ੀਲੈਂਡ ਦੇ ਖਿਲਾਫ ਉਨ੍ਹਾਂ ਦੀ ਡਬਲ ਸੈਂਚਰੀ ਜਿਹੜੀ ਹੈ ਉਹ ਵੀ ਸ਼ਾਮਿਲ ਹੈ। ਅਸੀਂ ਦੱਸ ਦਈਏ ਕਿ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਜਿਹੜੇ ਆ ਸ਼ੁਭਮਨ ਗਿੱਲ ਨੂੰ ਇਹ ਜਿਹੜਾ ਅਵਾਰਡ ਦਿੱਤਾ ਗਿਆ। ਦੂਸਰੀ ਤਰਫ ਦੀਪਤੀ ਸ਼ਰਮਾ, ਉਨ੍ਹਾਂ ਨੇ ਜਿਹੜਾ ਵੁਮਨਜ਼ ਏਸ਼ੀਆ ਕੱਪ ਹੈ ਔਰ ਏਸ਼ੀਅਨ ਗੇਮਸ ਦੇ ਵਿੱਚ ਜੋ ਇੰਡੀਆ ਨੇ ਗੋਲਡ ਮੈਡਲ ਜਿੱਤਿਆ, ਇਸ ਤੋਂ ਇਲਾਵਾ T20 ਦੇ ਵਿੱਚ ਵੀ ਦੀਪਤੀ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ ਹੈ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇਸੇ ਤਰ੍ਹਾਂ ਜਾਰੀ ਰਹੇਗਾ ਔਰ ਤੁਹਾਡੀਆਂ ਕਾਲਸ ਵੀ ਆਨ ਦੀਅਰ ਕਰ ਰਹੇ ਹਾਂ, ਸਾਡੇ ਸਪੌਂਸਰਸ ਵੀ ਲਗਾਤਾਰ ਅਸੀਂ ਤੁਹਾਡੇ ਲਈ ਹਾਈਲਾਈਟ ਕਰਦੇ ਚਲੇ ਜਾ ਰਹੇ ਹਾਂ। ਜੀ ਕਾਲਸ ਕਾਲਰ ਕਾਫੀ ਇੰਤਜ਼ਾਰ ਕਰ ਰਹੇ ਨੇ, ਜਿਹੜਾ ਉਹਨਾਂ ਦੇ ਵਿਚਾਰ ਵੀ ਅਸੀਂ ਸੁਣ ਲਈਏ ਅਲੱਗ ਅਲੱਗ ਮੁੱਦਿਆਂ ਦੇ ਉੱਤੇ। ਰੇਡੀਓ ਵਾਇ ਤੁਸੀਂ ਅਸੀਂ ਸੁਣ ਰਹੇ ਹੋ, ਵਾਈ ਮੀਡੀਆ ਲਾਈਵ ਸਵੇਰੇ 9 ਵਜੇ ਤੋਂ ਅਸੀਂ ਸਟਾਰਟ ਕਰ ਦਿੰਦੇ। ਕੋਈ ਵੀ ਤੁਸੀਂ ਕਿਸੇ ਸਪੌਂਸਰ ਬਾਰੇ ਕੋਈ ਜਾਣਕਾਰੀ ਲੈਣੀ ਹੈ ਤੇ 416-472-5000 4755000 ਕੋਈ ਆਨ ਦੀ ਏਅਰ ਗੱਲ ਕਰਨੀ ਹੈ ਜਾਂ ਆਫ ਦੀ ਏਅਰ ਗੱਲ ਕਰਨੀ ਹੈ ਸੋ ਆਨ ਦੀ ਏਅਰ ਜਾਂ ਆਫ ਦੀ ਏਅਰ ਗੱਲਬਾਤ ਕਰਨ ਲਈ ਨੰਬਰ 6472781826 247-272-8182 ਬਨਾਰਸੀ ਸਾਹਿਬ ਆਪ ਆਉਂਦੀ ਰਹੇ ਜੀ ਗੋ ਹੈਡ
ਕੀਜੀਏ ਭਾਈ ਆਜ ਆਵਰ ਬਹੁਤ ਅਰਸੇ ਕੇ ਬਾਅਦ ਹੱਥ ਫੇਰਾ ਕਰਾਮ ਰੂਹ ਕੋਈ ਖਾਸ ਵਜ੍ਹਾ ਨਹੀਂ ਕੀ ਪਿਛਲੇ ਹਫ਼ਤੇ ਆਪ ਨੇ ਬਾਬਰੀ ਮਸਜਿਦ ਔਰ ਰਾਮ ਮੰਦਰ ਕੇ ਬਾਰੇ ਮੇਂ ਤਫਸੀਲ ਅਰਜ਼ ਕੀ ਹਮਾਰੇ ਇਲਮ ਮੇਂ ਇਜ਼ਾਫਾ ਹੁਆ ਔਰ ਆਪ ਨੇ ਕਿਸੀ ਵੀ ਮੰਦਰ ਕੋ ਯਾ ਮਸਜਿਦ ਕੋ ਤਰਜੀਹ ਨਹੀਂ ਦੀ ਇਸ ਜ਼ਮਨ ਮੇਂ ਮੈਨੇ ਦੋ ਸ਼ੇਰ ਕਹੇ ਮਸਜਿਦ ਬਣਾ ਲਈ ਸ਼ਬਰ ਮੇਂ ਇਮਾਂ ਕੀ ਹਰਾਰਤ ਵਾਲੋ ਨੇ ਮਨ ਆਪਣਾ ਪਰਾਇਆ ਪਾਪੀ ਹੈ ਪਰਸੋਂ ਮੇਂ ਨਮਾਜ਼ੀ ਬਣ ਨਾ ਸਕਾ ਮਸਜਿਦ ਬਣਾ ਲਈ ਸ਼ਬਰ ਮੇਂ ਇਮਾਂ ਕੀ ਹਰਾਰਤ ਵਾਲੋ ਨੇ ਮਨ ਆਪਣਾ ਪਰਾਇਆ ਪਾਪੀ ਹੈ ਪਰਸੋਂ ਮੇਂ ਨਮਾਜ਼ੀ ਬਣ ਨਾ ਸਕਾ ਵਾਲੋ ਕਹਿ ਜ਼ਾਹਿਦ ਮੁਝੇ ਸ਼ਰਾਬ ਮਸਜਿਦ ਮੇਂ ਪੀਨੇ ਨੇ ਜ਼ਾਹਿਦ ਮੁਝੇ ਸ਼ਰਾਬ ਮਸਜਿਦ ਮੇਂ ਪੀਨੇ ਨੇ ਯਾ ਵੋ ਜਗ੍ਹਾ ਬਤਾ ਜਹਾਂ ਖੁਦਾ ਨਾ ਹੋ ਕਿਉਂਕਿ ਯੇ ਬਹੁਤ ਵਰਤੋਂ ਹੈ ਔਰ ਉਸਨੇ ਅੱਲਾਹ ਕੀ ਤਾਰੀਫ ਕੀ ਹੈ ਸੱਜਾ ਸ਼ਬੀਰ ਕੀ ਅਜ਼ਮਤ ਕਰੂੰ ਕੈਸੇ ਬਿਆਨ ਸੱਜਾ ਸ਼ਬੀਰ ਕੀ ਅਜ਼ਮਤ ਕਰੂੰ ਕੈਸੇ ਬਿਆਨ ਅਰੇ ਮਸਜਿਦ ਕਾ ਸੱਜਾ ਹੋ ਰਹਾ ਹੈ ਮੈਦਾਨ ਕਾ ਸੱਜਾ ਹੋ ਰਹਾ ਹੈ ਯਕੀਨ ਕੀਜੀਏ ਤੇਰੀ ਪਰ ਸੱਜਾ ਵਾਜਿਬ ਨਹੀਂ ਹੈ ਪਾਣੀ ਪਰ ਪਾਣੀ ਸੇ ਵਜ਼ੂ ਕੀਆ ਜਾ ਸਕਦਾ ਹੈ ਯੇ ਤਸਵੀਰ ਬਹਿਸ ਹੈ ਲੇਕਿਨ ਆਪ ਨੇ ਜੋ ਅੰਦਾਜ਼ ਸੇ ਜਿਸ ਅਨੋਖੇ ਪਿਆਰ ਸੇ ਬਾਬਰੀ ਮਸਜਿਦ ਔਰ ਰਾਮ ਮੰਦਰ ਕੇ ਬਾਰੇ ਮੇਂ ਤਫਸੀਲ ਅਰਜ਼ ਕੀ ਹਮਾਰੇ ਇਲਮ ਮੇਂ ਇਜ਼ਾਫਾ ਹੁਆ ਅਬ ਮੈਂ ਗ਼ਜ਼ਲ ਕੀ ਫਿਰਦਾ ਹੂੰ ਮੇਰੇ ਸਫੀਨੇ ਮੇਂ ਹਰ ਸ਼ਖਸ ਨਾ ਖੁਦਾ ਨਿਕਲਾ ਮੇਰੇ ਸਫੀਨੇ ਮੇਂ ਹਰ ਸ਼ਖਸ ਨਾ ਖੁਦਾ ਨਿਕਲਾ ਹਰੇਕ ਕਿਸਮ ਦੇ ਮੁਖਾਲਿਫ ਕਾ ਰਹਿਨੁਮਾ ਨਿਕਲਾ ਹਰੇਕ ਕਿਸਮ ਦੇ ਮੁਖਾਲਿਫ ਕਾ ਰਹਿਨੁਮਾ ਨਿਕਲਾ ਮੇਰਾ ਫਰੇਬ ਨਜ਼ਰ ਦਾ ਕਸੂਰ ਮੇਰਾ ਦਾ ਮੇਰਾ ਫਰੇਬ ਨਜ਼ਰ ਦਾ ਕਸੂਰ ਮੇਰਾ ਦਾ ਮੈਂ ਆਪਣਾ ਸਮਝਾ ਥਾ ਜਿਸ ਕੋ ਗੈਰ ਕਾ ਨਿਕਲਾ ਮੈਂ ਆਪਣਾ ਸਮਝਾ ਥਾ ਜਿਸ ਕੋ ਗੈਰ ਕਾ ਨਿਕਲਾ ਮੈਂ ਕਿਉਂ ਨਾ ਗੈਰ ਜ਼ਮੀਨੋ ਪੇ ਠੋਕਰੇ ਕਾ ਹੂੰ ਇਸੀ ਆਪਣੇ ਲਈ ਅਰਜ਼ ਕਰ ਮੈਂ ਕਿਉਂ ਨਾ ਗੈਰ ਜ਼ਮੀਨੋ ਪੇ ਠੋਕਰੇ ਕਾ ਹੂੰ ਕਿ ਮੇਰੇ ਦੇਸ਼ ਕਾ ਹਰ ਸ਼ਖਸ ਬਾਵਾ ਨਿਕਲਾ ਮੇਰੇ ਦੇਸ਼ ਕਾ ਹਰ ਸ਼ਖਸ ਬਾਵਾ ਨਿਕਲਾ ਨਾ ਦੋਸਤੀ ਮੁਝੇ ਐਸੋ ਕੀ ਰਾਸ ਆਏਗੀ ਨਾ ਦੋਸਤੀ ਮੁਝੇ ਐਸੋ ਕੀ ਰਾਸ ਆਏਗੀ ਕਿ ਜਿਨ ਕੀ ਤਹਿ ਮੇਂ ਮੁਦਾ ਨਿਕਲਾ ਉਸੇ ਤੇਰਾ ਜੋ ਕਰਨੇ ਕਭੀ ਚਲਾ ਮੈਂ ਖਲੇਸ਼ ਨਿਸ਼ਾਨੇ ਰਾਹ ਮੇਰਾ ਆਪਣਾ ਹੀ ਨਿਸ਼ਾਨੇ ਰਾਹ ਮੇਰਾ ਆਪਣਾ ਹੀ ਨਕਸ਼ੇ ਪਾ ਨਿਕਲਾ ਮੇਰੇ ਸਫੀਨੇ ਕਾ ਮੇਰੇ ਸਫੀਨੇ ਮੇਂ ਹਰ ਸ਼ਖਸ ਨਾ ਖੁਦਾ ਨਿਕਲਾ ਹਰੇਕ ਸਿੰਘ ਦੇ ਮੁਖਾਲਿਫ ਕਾ ਰਹਿਨੁਮਾ ਨਿਕਲਾ ਕਿ ਮੇਰੀ ਪੁਰਾਣੀ ਗਜ਼ਲ ਹੈ ਲੇਕਿਨ ਅੱਜ ਕੇ ਮੁਤਾਬਿਕ ਆਜ ਕੇ ਮੁਤਾਬਿਕ ਬੰਦੀ ਕਹੀ ਹੈ ਲੇਕਿਨ ਆਪਕਾ ਪ੍ਰੋਗਰਾਮ ਹਮ ਦੇਖਤੇ ਹੈ ਅਬ ਅਗਲੇ ਹਫਤੇ ਇਨਸ਼ਾਅੱਲਾ ਹਮ ਸੰਡੇ ਕੇ ਜੋ ਆਪਨੇ ਬਿਆਨ ਦਿਆ ਹੈ ਉਸੇ ਵੀ ਬਿਆਨ ਕਰੇਂਗੇ ਔਰ ਹਮ ਅੰਗਰੇਜ਼ੀ ਮੇਂ ਸ਼ਾਇਰੀ ਕਰ ਰਹੇ ਹੈ ਵੋ ਵੀ ਆਪ ਪੜ੍ਹੇਂਗੇ ਅਬ ਆਪਸੇ ਸਵਾਲ ਯਹ ਕੀਆ ਜਾਤਾ ਹੈ ਕਿ ਆਪਕੀ ਨਿਗਾਹ ਮੇਂ ਬਾਬਰੀ ਮਸਜਿਦ ਯਾ ਰਾਮ ਮੰਦਰ ਦੋਨੋਂ ਮੇਂ ਕੌਨ ਸੀ ਪਹਿਲੇ ਸਰਵਰ ਦਾ ਔਰ ਕਿਸ ਕੋ ਤਰਜੀ ਦੇਂਗੇ ਆਪ ਯੇ ਆਪ ਬਤਾਈਏ ਆਪਸੇ ਅਰਜ਼ ਹੈ ਆਪਸੇ ਰਿਕੁਐਸਟ ਹੈ ਯੇ ਕਰਨੀ ਹੈ ਬਸ ਇਤਨੀ ਬਾਤ ਕਰਨੀ ਜੀ
ਬਹੁਤ ਸ਼ੁਕਰੀਆ ਜੀ ਬਨਾਰਸੀ ਸਾਹਿਬ ਆਪਕਾ ਬਹੁਤ ਬਹੁਤ ਧੰਨਵਾਦ ਪਹਿਲੇ ਤੋਂ ਆਪਣੇ ਜੋ ਪ੍ਰੋਗਰਾਮ ਹਮਨੇ ਪੇਸ਼ ਕੀਆ ਥਾ ਆਪਣੇ ਉਹ ਪਸੰਦ ਕੀਆ ਉਸਕੇ ਲਈ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਮੈਨੇ ਜੈਸੇ ਜ਼ਿਕਰ ਕੀਆ ਥਾ ਜੋ ਚੈਨਲ ਵਾਈ ਪੇ ਮੈਨੇ ਪ੍ਰੋਗਰਾਮ ਪੇਸ਼ ਕੀਆ ਥਾ ਇਸਕੀ ਜੋ ਹਿਸਟਰੀ ਹੈ ਕਿ ਅਯੋਧਿਆ ਸ਼ਹਿਰ ਕਬ ਸੇ ਸ਼ੁਰੂਆਤ ਹੋਈ ਯਾ ਇਸਕੋ ਸਾਕੇਤ ਜਬ ਕਹਾ ਜਾਤਾ ਥਾ ਉਸਕਾ ਬੈਕਗ੍ਰਾਉਂਡ ਮੈਨੇ ਸ਼ੇਅਰ ਕੀਆ ਫਿਰ ਉਸਕੇ ਬਾਅਦ ਰਾਮ ਮੰਦਿਰ ਕਬ ਬਣਾ ਕੈਸੇ ਬਣਾ ਫਿਰ 16th ਸੈਂਚੁਰੀ ਮੇਂ جب بابر آئے 1528 میں انہوں نے وہاں پر کیسے بابری مسجد کی شروعات ہوئی اس کی ساری ہسٹری بیک گراؤنڈ پلس اس کے بعد پھر 1528 کے بعد کیا کچھ ہوا اکبر کے زمانے میں یا پھر اورنگزیب کے زمانے میں اور پھر اس کے بعد برٹش راج آیا تب کیا کیا ہوا تو ساری ہسٹری میں نے آپ کے ساتھ شیئر کر دی اور کرنٹ جو قانونی لڑائی لڑی گئی ہے ایک بریف پورا شیئر کر دیا تو بہت مجھے اس کی اچھی فیڈ بیک ملی کل یش بھائی صاحب وہ بھی فون کر رہے تھے ان کو میسج بھیجا سوری انہوں نے ان کو بھی پسند آئی سو بہت شکریہ جی تہن سارے نو پسند آئی یہ ڈیٹیل رپورٹ جی کسی نے نہیں دیکھی تو بالکل اسی چینل وائے دے اتے بھی دکھا دیں گے دوبارہ تو جی تسی ان کیس نہیں دیکھی میں یہ لنک بھی تہن بھیج دیاں گا تو تسی دیکھ سکتے ہو کہ ایک بریف جی رپورٹ ہے ویسے کل بھی ذکر کر رہا سی کہ انہیں سالوں کی رپورٹ جیڑی ہے وہ بریف پیش کرنی بڑی مشکل ہے بٹ اینی ویز وہ تہاڈے لئی بریف چ اسی رپورٹ پیش کر دیتی ہے کہ کی اے بابری مسجد اور جڑا رام مندر ہے کی کس طرح ایشو شروع ہوا سو دوسرا جڑا تسی کہا کہ جی آپ کس کو ترجیح دیتے ہیں یہ میرے خیال یہی تہاڈا سوال سی یہ مینوں آئیڈیا نہیں کہ کون ٹھیک ہے کون غلط ہے سر اے ساڈے لئی کہنا غلط ہوئے گا جی میں کہہ دا گا کہ جی بابری مسجد اتھے ٹھیک ہے یا رام مندر اتھے ٹھیک ہے ساڈا فرض یہ بنتا ہے ایز اے جرنلسٹ بینگ ان میڈیا کہ اسی تہاڈے لئی فیکٹس جو ہے وہ فیکٹس اینڈ فگر وہ تہاڈے لئی سامنے پیش کر دئیے کہ ہویا کی ہے اور اسی جدوں کوئی بھی چیز وائی میڈیا دے اتنے اتنے تہاڈے لئی جاری کران گے تو وہ بہت ہی دھیان دے نال بہت ذمہ واری دے نال ہوندی ہے ہاں اس گل دی سانو پرواہ نہیں ہے کہ کوئی سانو یہ کہہ سکتا ہے گا کہ جی تسی انڈین اوریجن دے ہیگے ہو جرنلسٹ ہاں انڈین اوریجن دے ہیں پر انڈین جرنلسٹ نہیں ہے نا میں کینیڈین سٹیزن سو ساڈا کام ہے کینیڈین پرسپیکٹو دے نال یا ایز اے جرنلسٹ جرنلسٹ یہ ہوندا ہے تے انہیں صرف یہ دیکھنا ہے کہ فیکٹس اینڈ فگر کی کہہ رہے ہیں ہاں جی جتھے میری اپنی کوئی ذاتی رائے ہوئے گی میں وہ بھی ضرور دے دیاں گا میں کلیئرلی بتا دوں گا کہ دس از مائی پرسنل اوپینین ہے میری ذاتی رائے ہے میرا پرسنل اوپینین ہے ٹھیک ہے اور اخبار دے وچ تسی دیکھے ہونا ہے کہ خبر بھی دتی جاندی ہے فرنٹ تے لیکن جے کوئی اپنا کسی دا اوپینین ہوئے ایڈیٹوریل ہوئے اتھے لکھ دتا جاندا ہے دس از اوپینین اور دس از ایڈیٹوریل دوسرا اج کچھ ہور ڈیٹیلز میں ضرور شیئر کراں گا کیونکہ او آئی سی ولوں بھی ادھے تے سوال کھڑے کیتے گئے نے آرگنائزیشن آف اسلامک کنٹریز اور دوسرا پاکستان نے نہ صرف ادھے تے اینو کنڈیم کیتا ہے رام مندر بناون نو بٹ پاکستان نے کنڈیم کرن تو علاوہ پاکستان نے یہ انڈیا دی سپریم کورٹ دے اتنے بھی سوال کھڑے کیتے نے سو زیادہ سمے تو نہیں ہوئے گا کیونکہ جی ادھے تے ڈسکشن کرنی ہے پوری ڈیٹیل ڈسکشن کرنی ہے پھر تین چار گھنٹے چاہیے نے کیونکہ بہت کچھ ہے ادھے وچ وہ تھوڑی چیزاں نہیں ہیں بہت کچھ اسی ڈسکس کر سکتے ہیں کہ قانونی جی کلا یہ لیگل آسپیکٹ ہی میں ڈسکس کرنا ہوگی کیونکہ لیگل آسپیکٹ کے جڑے مین چیزاں دو طرح کے ثبوتوں کے آدھار بنائے گئے ہیں ایک آرکولوجیکل جڑے فیکٹس نے دوسرے لٹری فیکٹس نے سو جی تسی آرکولوجیکل فیکٹس دیکھنے نے یا لٹری فیکٹس دیکھنے نے تو وہ واسطے بڑا ٹائم چاہیے کہ آخرکار کیونکہ سوال جی میں ایڈریس کرنا ہے بالکل کر سکتا ہے تیاری ہے میری جی ہونے کہوں تو پھر ریڈیو تو ٹائم ویسے کٹ نا تین چار گھنٹے چاہیے آپ ایڈریس کر سکتے ہیں کہ یہ آرکولوجیکل فیکٹس کہڑے نے اور لٹری فیکٹس کہڑے نے 1045 پیج کی رپورٹ کی کہندی ہے اور پھر جڑے ریفرنسز اسی کوٹ کرانگے کیونکہ سپریم کورٹ نے بھی یہی چیز اختیار کی ہے زیادہ تر انہوں نے جڑے اتنے ثبوت منے نے انڈیا کے سپریم کورٹ نے وہ نان ہندو سورسز تو منے ہیں ہندو جتھے بندیاں نے بھی کہا ہے ٹھیک ہے نا ہندو جتھے بندیاں نے بھی کیا ہے کہ انہوں تو بھی انہوں نے سن لیا کہ دسو جی تہاڈے اتھے رام مندر کیوں بنایا جائے پانچ ممبر دی سپریم کورٹ دے جڑے ججز سگے پانچ ججز سگے وہ تو ایسے ہی تھوڑی کوئی اتھے کر دے گا کوئی بنانا ریپبلک تھوڑی ہے اتھے کوئی اور وہ ہمیشہ والے ہسٹری چلا گیا ریکارڈ چلا گیا سو انہوں نے ہندو جتھے بندیاں نو بھی موقع دیتا کہ آ جاؤ تسی بھی دسو کہ اتھے رام مندر کیوں بنایا جائے دسو وٹ از یور کلیم تہاڈا کلیم کی ہے سن لینا تہاڈا کلیم مسلم جتھے بندیاں تو بھی سنیا سکھ جتھے بندیاں تو سنیا پھر جڑے بہت سارے جڑے اتھے انڈیا چ ٹریولر آئے ہسٹورینز آئے انہوں تو سو جس طرح پہلے ہی دسیا ہے کہ آرکولوجیکل فیکٹس الگ ہے ایکسکویشن کس طرح ہوندی ہے جنہوں اسی کھدائی کہہ دینے ہیں کھدائی کدہ ہوندی ہے اور کھدائی کرن تو پہلا کی چیزاں دیکھیا جاندیاں نے سروے کی ہوندا ہے بہت ہی ڈیٹیل ہے تے الگ ایک سائنس ہے جہاں گل کرنی ہے تو میں جس طرح کہا کہ منیمم میں کوشش کراں گا ادھے پونے گھنٹے جی شام میں سپیٹ سکا منیمم تمہیں تین چار گھنٹے چاہیے یہ ساری واسط جی بیسک جی بھی نالج لینی ہے کہ ہے کی ہے آخرکار رام مندر کیوں بناتا گیا اتنے اور میں دوبارہ ذکر کر دوں کہ جدو میں فیکٹس دواں گا تو نان ہندو سورسز کا حوالہ ہوئے گا ادھر جو سپریم کورٹ نے بھی یہی پالیسی اختیار کی تھی کیونکہ انہوں نے کہا کہ کل ایسا نہ ہو جائے کہ جدو اسی ججمنٹ اناؤنس کرنی اور انہوں نے کہا کہ 40 دن لگاتار سنوائی ہوئے گی 40 ڈیز اٹ واز اے میراتھن ہیئرنگ that the Supreme Court did. Aur unhon ne jo 500 saal to ye issue chal raha si. Aur interesting cheez ye hui hai ki wo jadon unhon ne announcement kiti hai verdict nu yaad hai assi vi itthe cover karde rahe inne saalan da ehi kam kar rahe hain. ਤੇ ਇੱਥੇ ਬੜਾ ਸ਼ੋਰ ਸ਼ਰਾਬਾ ਸੁਣਾਈ ਦੇ ਰਿਹਾ ਸੀ ਇੰਡੀਆ 'ਚ, ਕੱਲ ਜੀ ਦੰਗੇ ਹੋ ਜਾਣੇ ਆ, ਹਿੰਦੂ ਮੁਸਲਿਮ ਆਪਸ ਪਤਾ ਨਹੀਂ ਕੀ ਹੋ ਜਾਣਾ, ਇੱਦਾਂ ਹੋ ਜਾਏਗਾ, ਉੱਦਾਂ ਹੋ ਜਾਏਗਾ, ਕੁਛ ਵੀ ਨਹੀਂ ਹੋਇਆ. ਇੱਕ ਕਿਸੇ ਨੇ ਮੇਰੇ ਖਿਆਲ ਨਾਲ ਉੱਚੀ ਆਵਾਜ਼ ਗੱਲ ਵੀ ਨਹੀਂ ਕੀਤੀ, ਕਿਉਂਕਿ ਪਤਾ ਕੀ, ਕਮਿਊਨਿਟੀਜ਼ ਹੈਵ ਮੈਚਿਓਰਡ ਅਪ ਨਾਓ. ਕਮਿਊਨਿਟੀਜ਼ ਇਹ ਜਿਸ ਤਰ੍ਹਾਂ ਹੁਣ ਅੱਜ ਵੀ ਇਹ OIC ਨੇ ਬਿਆਨ ਦੇ ਦਿੱਤਾ, ਇਹ ਸਭ ਖਾਨਾ ਪੂਰਤੀ ਹੈਗੀ ਹੈ. ਆਰਗਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਨੇ ਕਿਹਾ ਕਿ ਚਲੋ ਇੱਕ ਫਾਰਮੈਲਿਟੀ ਜੀ ਕਰ ਦਿਓ, ਠੀਕ ਹੈ ਕਿ ਨਹੀਂ. ਉਹ ਕਹਿੰਦੇ ਜੀ ਸਵੇਰੇ ਉਹ ਮੋਦੀ ਸਾਹਿਬ ਦਾ ਫੋਨ ਨਾ ਆ ਜਾਓ, ਕਹਿੰਦੇ ਜੀ ਮੋਦੀ ਸਾਹਿਬ ਸਾਡੇ ਆਪਣੇ ਹੀ ਆ, ਇੱਥੇ ਐਡਾ ਵੱਡਾ ਮੰਦਿਰ ਇਨੋਗਰੇਸ਼ਨ ਕਰ ਹੀ ਰਹੇ ਹਾਂ ਡੁਬਈ ਦੇ ਵਿੱਚ, ਸਾਊਦੀ ਅਰੇਬੀਆ ਨੇ ਕਿਹਾ ਸਾਡੇ ਇੱਥੇ ਬਣਾਓ ਨਾ, ਉੱਥੇ ਤਾਂ ਹੋੜ ਲੱਗੀ ਹੋਈ ਹੈ. ਉੱਥੇ ਦੋ ਚੀਜ਼ਾਂ ਦੀ ਤਾਂ ਰੇਸ ਲੱਗੀ ਹੋਈ ਹੈ, ਸਾਊਦੀ ਅਰੇਬੀਆ, ਬਹਿਰੀਨ. ਇੱਕ ਤੇ ਮੋਦੀ ਸਾਹਿਬ ਨੂੰ ਵੱਡੇ ਤੋਂ ਵੱਡਾ ਅਵਾਰਡ ਕਿਹਨੇ ਦੇਣਾ, ਉਹ ਦੇ ਤੇ ਸਾਰੇ. ਉਹ ਕਹਿੰਦੇ ਇਹ ਤਾਂ ਦੇ ਤੇ ਹੁਣ ਹੋਰ ਖੁਸ਼ ਕਿੱਦਾਂ ਕਰੀਏ. ਉਹ ਕਹਿੰਦੇ ਜੀ ਉਹਨਾਂ ਦੀ ਮੰਤਰੀ ਸਮਿਤੀ ਰਾਣੀ ਜੀ ਨੂੰ ਇੱਥੇ ਬੁਲਾਓ, ਉਹ ਜਿੰਨੇ ਸਾਊਦੀ ਅਰੇਬੀਆ ਦੇ ਆ ਸਾਡੇ ਬੜੀਆਂ ਮਸਜਿਦਾਂ ਹੈ, ਇੱਕ ਤੇ ਔਰਤ, ਉਹ ਵੀ ਹਿੰਦੂ, ਉਹ ਵੀ ਇੰਡੀਅਨ, ਉਹਨਾਂ ਨੂੰ ਦੌਰਾ ਕਰਾਓ ਇੱਥੇ, ਹੋਰ ਕਿੱਦਾਂ ਖੁਸ਼ ਕਰੀਏ. ਉਹ ਕਹਿੰਦੇ ਹੋਰ ਹੁਣ ਇੱਥੇ ਮੰਦਿਰ ਬਣਾਓ ਵੱਡੇ ਵੱਡੇ, ਸਾਊਦੀ ਅਰੇਬੀਆ ਚ ਹੁਣ ਜਗ੍ਹਾ ਦੇਖ ਰਹੇ ਨੇ ਕਿੱਥੇ ਬਣਾਉਣੀ ਹੈ, ਇੱਕ ਤੇ ਬਣ ਵੀ ਗਿਆ ਇੱਥੇ ਡੁਬਈ ਦੇ ਵਿੱਚ, ਤੇ ਉਹ ਕਹਿੰਦੇ ਖਾਨਾ ਪੂਰਤੀ ਲਿਆ ਕਰ ਦੋ. ਇਹ ਸਭ ਖਾਨਾ ਪੂਰਤੀ ਹੈ ਸਾਰੀ ਦੀ ਸਾਰੀ ਜਿੰਨੀ ਵੀ ਇਹ ਕੀਤੀ ਜਾ ਰਹੀ ਹੈ. ਮੈਂ ਦੇਖੋ ਪ੍ਰੋਬਲਮ ਕੀ ਹੈ, ਮੈਂ ਇਸੇ ਗੱਲ ਤੇ ਮੇਰਾ ਇਤਰਾਜ਼ ਹੈ ਕਿ ਜੋ ਕੰਮ ਕਰਨਾ ਹੈ ਉਹ ਤੁਸੀਂ ਕਰਦੇ ਹੋ ਕਿ ਜੀ ਹਾਂਜੀ ਅਸੀਂ ਇਹ ਚੀਜ਼ ਇਸ ਤਰ੍ਹਾਂ ਆ. ਅੱਜ ਇੰਡੀਆ ਦੇ ਵਿਚ ਕੱਲ ਸੁਣ ਰਿਹਾ ਸੀਗਾ ਉੱਥੇ ਜਿਹੜਾ ਬਾਬਰੀ ਮਸਜਿਦ ਨੂੰ ਜਿੱਥੇ ਉਹਨਾਂ ਨੇ ਜਗ੍ਹਾ ਦਿੱਤੀ ਹੈ 5 acres ਦੀ, ਬੜੇ ਉੱਥੇ ਮੁਸਲਿਮ ਕਮਿਊਨਿਟੀ ਦੇ ਬੜੇ ਵਧੀਆ ਬਿਆਨ ਆ ਰਹੇ ਨੇ. ਉਹ ਕਹਿੰਦੇ ਜੀ ਅਸੀਂ ਮਸਜਿਦ ਕਰਨੀ ਕੀ ਹੈ, ਅਸੀਂ ਮਸਜਿਦ ਕਰਨੀ ਕੀ ਇੱਥੇ ਮਸਜਿਦਾਂ ਇੰਡੀਆ ਚ, ਇੰਡੀਆ ਚ ਅੱਜ ਮਸਜਿਦਾਂ ਦੀ ਗੱਲ ਕਰੀਏ, ਇੰਡੀਆ ਚ 500,000 ਤੋਂ ਉੱਪਰ ਮਸਜਿਦਾਂ ਹੋਣਗੀਆਂ. ਔਰ ਬੇਸਿਕਲੀ ਮੈਂ ਤੇ ਇੱਕ ਅਗਲਾ ਸਵਾਲ ਖੜਾ ਕਰ ਦਿੰਦਾ, ਉਹ ਤੇ ਮੁਸਲਿਮ ਕਮਿਊਨਿਟੀ ਦੇ ਬੰਦੇ ਤੇ, ਉਹਨਾਂ ਨੇ ਹੁਣ 500 bed ਦਾ ਉੱਥੇ ਹਾਸਪਿਟਲ ਬਣਾਉਣ ਦੀ ਗੱਲ ਕਰ ਰਹੇ ਨੇ. ਉਹ ਕਹਿੰਦੇ ਹਮੇ ਹਾਸਪਿਟਲ ਚਾਹੀਏ, ਅਪਰੂਵ ਹੋ ਗਿਆ. ਅੱਛਾ ਫਿਰ ਜਿਹੜੇ ਕੁਛ ਲੋਕ ਨੇ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ, ਕਹਿੰਦੇ ਜੀ ਇੱਥੇ ਐਜੂਕੇਸ਼ਨਲ ਇੰਸਟੀਟਿਊਟ ਬਣਾਇਆ ਜਾਵੇ, ਠੀਕ ਹੈ. ਕੁਛ ਜਿਹੜੇ ਇੱਕ ਸੈਕਸ਼ਨ ਹੈ ਜਿਹੜਾ ਉਹ ਕਹਿ ਰਹੇ ਜੀ ਨਹੀਂ, ਉਹ ਥੋੜੇ ਬਹੁਤੇ ਇੱਕ ਅੱਧਾ ਪਰਸੈਂਟ ਹਾਰਡ ਲਾਈਨਰ ਹੁੰਦੇ ਹੀ ਹੈ, ਉਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਹਾਸਪਿਟਲ ਛੱਡੋ, ਉਹ ਯੂਨੀਵਰਸਿਟੀ ਛੱਡੋ, ਅਸੀਂ ਇੱਥੇ ਮਸਜਿਦ ਬਣਾਓ, ਭਵਿਆ ਇਮਾਰਤ ਖੜੀ ਕਰੋ. ਸੋ ਉਹ ਕੰਸੈਂਸਸ ਨਹੀਂ ਬਣ ਪਾ ਰਿਹਾ ਸੀਗਾ ਵੀ ਇੱਥੇ ਕਰਨਾ ਕੀ ਹੈ. ਉਹ ਹੁਣ ਮੇਰੇ ਖਿਆਲ ਦੇ ਨਾਲ ਤੇ ਉੱਥੇ ਉਹ ਹੁਣ ਇਹੀ ਗੱਲ ਕਰ ਰਹੇ ਨੇ ਕਿ ਯੈਸ ਉੱਥੇ ਉਹ ਵੱਡੀ ਕੋਈ ਇਮਾਰਤ ਜਿਹੜੀ ਆ ਉਹ 500 bed ਦਾ ਹਾਸਪਿਟਲ ਬਣਾਉਣਗੇ. ਇੱਕੋ ਕਹਿ ਰਹੇ ਐਜੂਕੇਸ਼ਨਲ ਇੰਸਟੀਟਿਊਟ ਬਣਾ ਦਿੰਦੇ, ਠੀਕ ਹੈ ਉੱਥੇ ਇੱਕ ਮਸਜਿਦ ਜਿਹੜੀ ਉਹ ਕਹਿੰਦੇ ਚਲੋ ਇਹ ਵੀ ਬਣਾ ਦਿੰਦੇ ਆ. ਮੈਂ ਅੱਗੇ ਵਧਾਂਗਾ, ਚਾਹੇ ਇੰਡੀਆ ਦੇ ਵਿੱਚ, ਚਾਹੇ ਮੈਂ ਰਿਸਪੈਕਟਫੁਲੀ ਗੱਲ ਕਰ ਰਿਹਾ, ਚਾਹੇ ਗੁਰਦੁਆਰਾ ਸਾਹਿਬਾਨ ਨੇ, ਚਾਹੇ ਆਪਣੇ ਮੰਦਿਰ ਨੇ, ਚਾਹੇ ਮਸਜਿਦ ਹੈ, ਚਾਹੇ ਚਰਚ ਹੈ, ਸਾਨੂੰ ਕਿੰਨੇ ਕੁ ਹੋਰ ਟੈਂਪਲਸ ਦੀ ਜ਼ਰੂਰਤ ਹੈ, ਕਿੰਨੇ ਕੁ ਹੋਰ. ਇੰਡੀਆ ਦੇ ਵਿੱਚ ਜਿਹੜਾ ਬੁਨਿਆਦੀ ਇਸ਼ੂ ਹੈ, ਜੇ ਉੱਥੇ 1000 ਬਿਲਡਿੰਗਸ ਨੇ ਨਾ, ਆਈ ਥਿੰਕ ਪਿਛਲੇ ਸਾਲ ਇਹ ਆਰਟੀਕਲ ਆਇਆ ਸੀਗਾ ਤੇ ਮੈਂ ਪਿਛਲੇ ਸਾਲ ਆਰਟੀਕਲ ਪੜ੍ਹ ਰਿਹਾ ਸੀ ਇੱਕ, ਉਹਦੇ ਚ ਉਹਨਾਂ ਨੇ, ਕਿਉਂਕਿ ਪਿਛਲੇ ਸਾਲ ਜਦ ਇਹਦੀ ਚਰਚਾ ਚੱਲ ਹੀ ਰਹੀ ਸੀਗੀ ਕਿ ਰਾਮ ਮੰਦਿਰ ਉੱਥੇ ਬਣਾ ਰਹੇ ਆ, ਤੇ ਇੰਡੀਆ ਜੇ 1000 ਬਿਲਡਿੰਗਸ ਨੇ ਤੇ 1000 ਦੇ ਵਿੱਚੋਂ 9 ਜਿਹੜੀਆਂ ਬਿਲਡਿੰਗਸ ਨੇ ਉਹ ਧਾਰਮਿਕ ਅਦਾਰੇ ਬਣਾਏ ਹੋਏ ਆ, ਤੇ ਜੇ ਉਹਨਾਂ ਨੂੰ ਪੁੱਛੋ ਜੀ ਤੁਹਾਡੇ ਇੱਥੇ ਸਕੂਲ ਕਿੰਨੇ ਆ 1000 ਦੇ ਮਗਰ ਤੇ 6, ਤੇ ਤੁਹਾਡੇ ਹਾਸਪਿਟਲ ਕਿੰਨੇ ਆ ਇੰਡੀਆ ਚ 1000 ਦੇ ਮਗਰ ਤੇ 2, ਸੋ ਠੀਕ ਹੈ ਚਲੋ ਧਾਰਮਿਕ ਸਥਾਨ ਹੁਣ ਜਿਹੜੇ ਬਣ ਗਏ ਠੀਕ ਹੈ, ਪਰ ਹੋਰ ਕਿੰਨੇ ਕੁ ਅਸੀਂ ਬਣਾਈ ਜਾਣੇ ਧਾਰਮਿਕ ਸਥਾਨ, ਕੋਈ ਵੀ ਹੈ ਫਿਰ? ਮੈਂ ਤਾਂ ਸਭ ਤੇ ਸਵਾਲ ਖੜਾ ਕਰਦਾ. ਔਰ ਮੈਂ ਇਹ ਗੱਲ ਕੈਨੇਡਾ ਲਈ ਵੀ ਬਹੁਤ ਸਾਲ ਤੋਂ ਕਰ ਰਿਹਾ ਸੀਗਾ, ਬਹੁਤ ਸਾਲਾਂ ਤੋਂ ਮੈਂ ਕੈਨੇਡਾ ਲਈ ਇਹ ਗੱਲ ਕਰ ਰਿਹਾ ਕਿ ਸਾਡੇ ਇੱਥੇ ਵੀ ਜ਼ਰੂਰ ਬਣਾਈ ਆਪਾਂ ਧਾਰਮਿਕ ਸਥਾਨ, ਆਪਾਂ ਸਾਰੇ ਜਾਣੇ ਆ, ਮੈਂ ਵੀ ਜਾਣਾ, ਸਾਰੇ ਧਾਰਮਿਕ ਸਥਾਨ ਠੀਕ ਨੇ, ਬਟ ਸਾਡੇ ਇੱਥੇ ਵੀ ਫੋਕਸ ਜਿਹੜਾ ਕਿਤੇ ਇਹਨਾਂ ਚੀਜ਼ਾਂ ਨਾ ਜ਼ਿਆਦਾ ਲੱਗ ਜਾਵੇ, ਸਾਡੇ ਇੱਥੇ ਵੀ ਫੋਕਸ ਜਿਹੜਾ ਹੋਣਾ ਚਾਹੀਦਾ, ਯੂਨੀਵਰਸਿਟੀਜ਼ ਬਣੀਆਂ ਬਣੀ ਬਣਾਓ. ਸਾਡੀ ਕੱਲ ਸੰਡੇ ਦੀ ਗੱਲ ਹੈ, ਸੰਡੇ ਸਾਡੀ ਵਾਈ ਮੀਡੀਆ ਦੇ ਸੀਗਾ, ਸੰਡੇ ਤੁਹਾਨੂੰ ਪਤਾ ਸੀ ਕੰਮ ਤੇ ਕਰਦੇ ਨਹੀਂ ਹੈ, ਤੇ ਅਸੀਂ ਸਾਰੇ ਵੀ ਵੈਂਟ ਫੋਰ ਅ ਗੇਮ, ਆਪਣੇ ਆਈਸ ਹਾਕੀ ਦੀ ਗੇਮ ਦੇਖਣ ਗਏ, ਤੇ ਚਲੋ ਦੇਵਰ ਕਾਇੰਡ ਇਨਫ ਕੇ ਦੇ ਉਹਨਾਂ ਨੇ ਕਿਹਾ ਕਿ ਯਦਵੀਰ ਜੀ ਤੁਸੀਂ ਆਓ, ਤੁਸੀਂ ਯੂ ਕੈਨ ਡਰੋਪ ਦਾ ਪੱਕ ਤੇ, ਸੋ ਆਈ ਗੋਟ ਐਨ ਓਪਰਚੁਨਿਟੀ ਟੂ ਡਰੋਪ ਦਾ ਪੱਕ, ਅਤੇ ਉੱਥੇ ਆਈਸ ਹਾਕੀ ਦੀ ਗੇਮ ਦੇਖੀ ਅਸੀਂ, ਅਤੇ ਉਸ ਤੋਂ ਬਾਅਦ ਅਸੀਂ ਨਿਕਲ ਗਏ ਸਾਰੇ ਡਿਨਰ ਕਰਨ, ਤੇ ਸੰਡੇ ਅਸੀਂ ਵੈਸੇ ਹੀ ਜਦੋਂ ਡਿਨਰ ਕਰ ਰਹੇ ਸੀਗੇ ਸਾਰੇ ਆਪਣੀ ਵਾਈ ਮੀਡੀਆ ਦੀ ਟੀਮ, ਅਸੀਂ 10-12 ਜਣੇ ਸੀਗੇ, ਸੋ ਮੈਂ ਇੱਕ ਆਈ ਜਸਟ ਥਰੂ ਅ ਕੁਸ਼ਚਨ, ਮੈਂ ਕਿਹਾ ਜ਼ਿਆਦਾ ਦਿਮਾਗ ਵਾਲਾ ਕੁਸ਼ਚਨ ਨਹੀਂ ਹੈ, ਬਟ ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਵਿਚ ਇਜ਼ ਦਾ ਬੈਸਟ ਯੂਨੀਵਰਸਿਟੀ ਇਨ ਦਾ ਵਰਲਡ. ਸੋ ਸਾਡੀ ਸਾਰੀ ਟੀਮ ਮੈਂਬਰਸ ਨੇ ਕਿਹਾ ਜੀ ਸਰ ਯੇਲ ਯੂਨੀਵਰਸਿਟੀ, ਮੈਂ ਕਿਹਾ ਯੇਲ ਤੇ ਟਾਪ 5 ਚ ਨਹੀਂ ਹੈ, ਉਹ ਕਹਿੰਦੇ ਹਾਰਵਰਡ, ਮੈਂ ਕਿਹਾ ਹਾਰਵਰਡ ਵੀ ਟਾਪ 3 ਚ ਵੀ ਹੈ ਨਹੀਂ ਹੈ, ਤੇ ਕੈਂਬਰਿਜ ਆਕਸਫੋਰਡ, ਮੈਂ ਕਿਹਾ ਬਿਲਕੁਲ ਇਹ ਟਾਪ 3 ਚ ਹੈਗੀ ਆ, ਬਟ ਨੰਬਰ 1 ਯੂਨੀਵਰਸਿਟੀ ਪੁੱਛਿਆ, ਮੇਰਾ ਸਵਾਲ ਸਿੰਪਲ ਹੈ, ਮੈਂ ਕਿਹਾ ਫੋਨ ਨਹੀਂ ਕਿਸੇ ਨੇ ਪਿੱਕ ਕਰਨਾ, ਗੂਗਲ ਤੇ ਨਹੀਂ ਦੇਖਣਾ ਆਪਾਂ ਸਾਰੇ ਮੀਡੀਆ ਚ ਕੰਮ ਕਰਦੇ ਹਾਂ ਸੋ ਟੋਪ ਟੂ ਵੀ ਮੈਂ ਕਿਹਾ ਤੁਸੀਂ ਸਹੀ ਦੱਸਤੀ ਆ ਟੋਪ ਥਰੀ ਮਤਲਬ ਆਕਸਫੋਰਡ ਵੀ ਹੈ ਕੈਂਬਰਿਜ ਵੀ ਹੈ ਸੋ ਦੈਨ ਯੇਲ ਔਰ ਮੈਂ ਕਿਹਾ ਜੀ ਇਹ ਤਾਂ ਹਾਰਵਰਡ ਤੇ ਆਉਂਦੀਆਂ ਨੀ ਫਿਰ ਹੁਣ ਹੋਰ ਕਈ ਯੂਨੀਵਰਸਿਟੀਜ਼ ਲਈਆਂ ਕਿ ਇਹਦੇ ਨਾਲ ਬੜੀ ਵਧੀਆ ਸਾਡੀ ਡਿਸਕਸ਼ਨ ਹੋਈ ਔਨ ਯੂਨੀਵਰਸਿਟੀਜ਼ ਐਜੂਕੇਸ਼ਨ ਸੋ ਫਿਰ ਮੈਂ ਕਿਹਾ ਜੀ ਫਾਈਨਲੀ ਐਨੀ ਵੇਜ ਜਿਹੜੀ ਨੰਬਰ ਵਨ ਯੂਨੀਵਰਸਿਟੀ ਆ ਦੈਟ ਇਜ਼ ਸ਼ੁਭੀ ਸਿੰਘ ਨੇ ਆਈ ਥਿੰਕ ਹੀ ਫਾਈਨਲੀ ਫਿਗਰਡ ਇਟ ਆਊਟ ਕਿ ਕਿਹੜੀ ਹੈਗੀ ਹੈ ਯੂਨੀਵਰਸਿਟੀ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਮੈਂ ਕਿਹਾ ਯੈਸ ਐਮ ਆਈ ਟੀ ਇਜ਼ ਦ ਨੰਬਰ ਵਨ ਯੂਨੀਵਰਸਿਟੀ ਇਨ ਦਾ ਵਰਲਡ ਬਟ ਦਿਸ ਬੈਗਸ ਅ ਕੁਸ਼ਚਨ ਵੀ ਕੈਨੇਡਾ ਚ ਕਿਉਂ ਨੀ ਹੈ ਸਾਡੇ ਇੱਥੇ ਸੋ ਉੱਥੇ ਅਸੀਂ ਡਿਸਕਸ਼ਨ ਕੀਤੀ ਸੋ ਸਾਡੇ ਇੱਥੇ ਸਾਨੂੰ ਵੀ ਫੋਕਸ ਕਰਨਾ ਚਾਹੀਦਾ ਹੈ ਕਿ ਹਾਊ ਕੈਨ ਵੀ ਐਨ ਇੰਡੀਆ ਮਸਟ ਡੂ ਦਿਸ ਐਸ ਵੈਲ ਐਂਡ ਆਫ ਕੋਰਸ ਨੋਟ ਜਸਟ ਕੈਨੇਡਾ ਔਰ ਇੰਡੀਆ ਯੂ ਐਸ ਕੈਨ ਡੂ ਬੈਟਰ ਪਾਕਿਸਤਾਨ ਹੋਰ ਕੌਣ ਆਪਣਾ ਬੰਗਲਾਦੇਸ਼ ਸ਼੍ਰੀਲੰਕਾ ਦੇ ਆਲ ਕੈਨ ਡੂ ਬੈਟਰ ਵਾਈ ਡੋਂਟ ਵੀ ਬਿਲਡ ਅਸੀਂ ਹੋਰ ਜ਼ਿਆਦਾ ਬੜੀਆਂ ਯੂਨੀਵਰਸਿਟੀਜ਼ ਬਣਾਈਏ ਜਿੱਥੇ ਕਿ ਸਾਇੰਸ ਦੀ ਗੱਲ ਹੋਵੇ ਇਨੋਵੇਸ਼ਨ ਦੀ ਗੱਲ ਹੋਵੇ ਕੱਲ ਮੈਂ ਪੜ ਰਿਹਾ ਸੀ ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਨੇ ਔਰ ਇੱਕ ਨਵੀਂ ਦਵਾਈ ਉਹ ਕਹਿੰਦੇ ਜੀ ਆ ਰਹੀ ਹੈ ਜਿਹੜੇ ਕਿ ਕਾਫੀ ਤਰ੍ਹਾਂ ਦੇ ਕੈਂਸਰ ਜਿਹੜੇ ਆ ਉਹਨੂੰ ਇਹ ਖਤਮ ਕਰ ਸਕਦੀ ਹੈ ਐਂਡ ਹਾਊ ਇਟ ਇਜ਼ ਬੈਟਰ ਦੈਨ ਕੀਮੋਥੈਰੇਪੀ ਉਹ ਬੜਾ ਖੂਬਸੂਰਤ ਆਰਟੀਕਲ ਹੈ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਫਿਰ ਉਹ ਇੱਕ ਉਹ ਕਰ ਰਹੇ ਨੇ ਕਿ ਹੁਣ ਅਲਜ਼ਾਈਮਰ ਜਿਹੜੀ ਡਿਸੀਜ਼ ਹੈ ਉਹ ਤੁਹਾਡੇ ਬਲੱਡ ਟੈਸਟ ਦੇ ਜ਼ਰੀਏ ਬਹੁਤ ਸਾਲ ਪਹਿਲਾਂ ਹੀ ਈਵਨ ਬਿਫੋਰ ਦ ਸਿਮਟਮਸ ਸਟਾਰਟ ਸ਼ੋਇੰਗ ਅਪ ਸੋ ਤੁਹਾਨੂੰ ਬਹੁਤ ਸਾਲ ਪਹਿਲਾਂ ਹੀ ਬਲੱਡ ਟੈਸਟ ਕਰਕੇ ਉਹ ਦੱਸ ਦੇਣਗੇ ਕਿ ਆਖਿਰਕਾਰ ਇਸ ਬੰਦੇ ਨੂੰ ਜਾਂ ਇਸ ਮਹਿਲਾ ਨੂੰ ਮਤਲਬ ਕਿ ਕਿਸੇ ਨੂੰ ਵੀ ਮਤਲਬ ਕਿ ਜਿਹੜਾ ਅਲਜ਼ਾਈਮਰ ਦਾ ਕਦੋਂ ਹੋ ਸਕਦਾ ਹੈ ਔਰ ਉਹਦੇ ਕੀ ਕੀ ਅਸਰ ਹੋਣਗੇ ਔਰ ਹੁਣ ਕੀ ਕੀਤਾ ਜਾ ਸਕਦਾ ਸੋ ਦੀਜ਼ ਆਰ ਦਾ ਗਰਾਊਂਡ ਬ੍ਰੇਕਿੰਗ ਰਿਸਰਚਿਸ ਦੈਟ ਵੀ ਹੈਵ ਟੂ ਇਨਕਰੇਜ ਚਾਹੇ ਉਹ ਕੈਂਸਰ ਨਾਲ ਰਿਲੇਟਡ ਹੈ ਚਾਹੇ ਕਿਸੇ ਚੀਜ਼ ਨਾਲ ਰਿਲੇਟਡ ਹੈ ਸੋ ਮੇਰਾ ਤਾਂ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਧਾਰਮਿਕ ਅਦਾਰਿਆਂ ਦੀ ਜਿੱਥੇ ਜ਼ਰੂਰਤ ਹੈ ਬਟ ਜ਼ਿਆਦਾ ਹਾਸਪਿਟਲਸ ਰਿਸਰਚ ਸੈਂਟਰਸ ਇਨੋਵੇਸ਼ਨ ਸੈਂਟਰਸ ਯੂਨੀਵਰਸਿਟੀਜ਼ ਟੈਕ ਹਬਸ ਇਹਦੀ ਜ਼ਿਆਦਾ ਜ਼ਰੂਰਤ ਹੈ ਜੀ ਨੈਕਸਟ ਕਾਲ ਜੀ ਰਮੇਸ਼ ਚੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਗੋ ਅਹੈਡ
ਯੂਧਵੀਰ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ
ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ
ਯੂਧਵੀਰ ਜੀ ਮੇਰਾ ਕੋਈ ਪ੍ਰੈਸ਼ਨ ਨਹੀਂ ਹੈਗਾ ਤੁਹਾਡਾ ਪ੍ਰੋਗਰਾਮ ਸਟੇਜ ਤੋਂ ਸੁਣਦੇ ਆ ਬਹੁਤ ਕੁਝ ਪਤਾ ਚੱਲ ਜਾਂਦਾ ਔਰ ਮੇਰਾ ਖਿਆਲ ਸਾਨੂੰ ਯੂਧਵੀਰ ਜੀ ਰਾਮ ਮੰਦਿਰ ਦਾ ਵੀ ਕਿੱਸਾ ਨਾ ਹੁਣ ਵਾਰ ਵਾਰ ਨਿਦਰ ਆਉਣਾ ਚਾਹੀਦਾ ਜਿੰਨਾ ਡਿਟੇਲ ਚ ਤੁਸੀਂ ਦੱਸ ਚੁੱਕੇ ਹੋ ਮੈਨੂੰ ਸਾਰੇ ਇੱਥੇ ਮੀਡੀਆ ਦਾ ਪਤਾ ਕਿੰਨੇ ਆ ਕੀ ਕਰਦੇ ਕੀ ਨਹੀਂ ਕਰਦੇ ਅੱਜ ਤੱਕ ਕਿਸੇ ਨੇ ਇੰਨਾ ਬਿਆਨ ਹੀ ਨਹੀਂ ਕੀਤਾ ਤੁਸੀਂ ਇੱਕ ਇੱਕ ਚੀਜ਼ ਦੁਹਰਾ ਚੁੱਕੇ ਹੋ ਉਸ ਚੀਜ਼ ਨੂੰ ਦੁਬਾਰਾ ਦੁਬਾਰਾ ਆਪਾਂ ਰਿਪੀਟ ਕਰੀ ਜਾਈਏ ਨਾ ਬੰਦਾ ਹੀ ਹੋਰ ਹੋਣ ਲੱਗ ਜਾਂਦਾ ਮੈਂ ਤੁਹਾਨੂੰ ਆਨੈਸਟ ਦੱਸ ਰਿਹਾ ਸਾਨੂੰ ਵੀ ਪਤਾ ਕਿ ਉੱਥੇ ਪਹਿਲਾਂ ਮੰਦਰ ਹੁੰਦਾ ਸੀ ਜਾਂ ਮਸਜਿਦ ਹੁੰਦੀ ਸੀ ਜੋ ਵੀ ਮੁਗਲਾਂ ਨੇ ਕੀਤਾ ਉਹ ਵੀ ਲੋਕਾਂ ਨੂੰ ਸਭ ਕੁਝ ਪਤਾ ਕਿਸੇ ਨੂੰ ਵਾਰ ਵਾਰ ਰਿਪੀਟ ਕਰਨ ਦੀ ਲੋੜ ਨਹੀਂ ਕਿ ਅੱਜ ਤੋਂ 500 ਸਾਲ ਪਹਿਲਾਂ ਜਦ ਬਾਬਰ ਆਇਆ ਸੀ ਉਹ ਕੀ ਕਰਦਾ ਸੀ ਕੀ ਨਹੀਂ ਕਰਦਾ ਸੀ ਸਾਡੇ ਕੋਲ ਤਾਂ ਜਿੰਨਾ ਮਸਾਲਾ ਪਈਆਂ ਜੀ ਉਹਦੇ ਵਿੱਚ ਕਿ ਅਸੀਂ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ ਉਸ ਟਾਈਮ ਦੇ ਸਾਡੇ ਜਿੰਨੇ ਵੀ ਮੁਸਲਮਾਨ ਭਰਾ ਹੈ ਤੁਹਾਡੇ ਚੈਨਲ ਤੇ ਵੀ ਆ ਕੇ ਬੋਲਦੇ ਤੁਸੀਂ ਉਹਨਾਂ ਦੇ ਸਾਰੇ ਲਾਸਟ ਨੇਮ ਤਾਂ ਕੱਢ ਲਓ ਜਿੰਨੇ ਸਾਡੇ ਪੰਜਾਬ ਦੇ ਜਿੰਨੇ ਵੀ ਲਾਸਟ ਨੇਮ ਹੈ ਉਹ ਸਾਰੇ ਮੁਸਲਿਮ ਵੀਰਾਂ ਦੇ ਹੈਗੇ ਆ ਤੋ ਸਾਨੂੰ ਸਾਫ਼ ਪਤਾ ਚੱਲਦਾ ਵੀ ਉਸ ਟਾਈਮ ਕਿਵੇਂ ਔਰੰਗਜ਼ੇਬ ਨੇ ਕਨਵਰਸ਼ਨ ਕੀਤੀ ਕਿਵੇਂ ਡੰਡੇ ਦੇ ਜ਼ੋਰ ਤੇ ਉਹਨੇ ਸਾਰਿਆਂ ਨੂੰ ਬਦਲ ਕੇ ਰੱਖਤਾ ਹੁਣ ਹਰ ਇੱਕ ਨੂੰ ਜਾਣ ਪਿਆਰੀ ਹੁੰਦੀ ਹੈ ਮੈਂ ਹੁੰਦਾ ਸੈਮ ਉਸ ਟਾਈਮ ਮੈਂ ਵੀ ਇਹੀ ਕਰਦਾ ਜੋ ਉਹਨਾਂ ਨੇ ਕੀਤਾ ਸੋ ਇਸ ਗੱਲ ਨੂੰ ਸਾਨੂੰ ਵਾਰ ਵਾਰ ਦੁਹਰਾਉਣ ਦੀ ਲੋੜ ਨਹੀਂ ਰਹੀ ਪਾਕਿਸਤਾਨ ਨੂੰ ਇੰਨੀ ਅਹਿਮੀਅਤ ਦੇਣ ਦੀ ਲੋੜ ਨਹੀਂ ਉਹਦੇ ਵਿੱਚ ਸਾਰਿਆਂ ਨੂੰ ਪਤਾ ਕਿ ਪਾਕਿਸਤਾਨ ਕੀ ਹੈ ਕਿੰਨੇ ਪਾਣੀ ਹੈ ਜਾਂ ਕਿੰਨਾ ਕੰਮ ਹੈ ਉਹਦਾ ਕੰਮ ਹੈਗਾ ਸ਼ੋਸ਼ਾ ਛੱਡਣਾ ਉਹਨੂੰ ਉਹਨਾਂ ਦੀ ਮਿਸਾਲ ਬਣੀ ਗਈ ਇੱਕ ਨਾਮ ਉਹਨਾਂ ਨੂੰ ਨਵਾਂ ਦੇ ਦਿੱਤਾ ਗਿਆ ਉਹ ਲਾਹੌਰੀ ਚੂਰਨ ਵੇਚਦੇ ਆ ਚਾਹੇ ਜਿਸ ਮਰਜ਼ੀ ਕੰਟਰੀ ਚਲੇ ਜਾਣ ਉਹਨਾਂ ਨੇ ਹਟਣਾ ਨਹੀਂ ਉਹਨਾਂ ਦਾ ਕੰਮ ਹੀ ਹੈ ਉਹਨਾਂ ਦੀ ਕੋਈ ਬੁਕਤ ਨਹੀਂ ਹੈ ਜਿੰਨੀ ਉਹਨਾਂ ਨੂੰ ਇੰਪੋਰਟੈਂਸ ਦਾਂਗੇ ਉਨਾ ਹੀ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਆ ਲੈਟ ਦੈਮ ਡੂ ਇਟ ਜੋ ਹੋਣਾ ਸਹੀ ਹੋਣਾ ਚਾਹੀਦਾ ਕਿਸ ਤੇ ਗਲਤ ਨਹੀਂ ਹੋਣਾ ਚਾਹੀਦਾ ਕਿਸ ਨਾਲ ਅਨਿਆਏ ਨਹੀਂ ਹੋਣਾ ਚਾਹੀਦਾ ਉਹ ਸਹੀ ਹੋਣਾ ਚਾਹੀਦਾ ਚਾਹੇ ਉਹ ਸਾਡਾ ਕ੍ਰਿਸਚਨ ਵੀਰ ਹੈ ਚਾਹੇ ਸਾਡਾ ਹਿੰਦੂ ਵੀਰ ਹੈ ਚਾਹੇ ਸਿੱਖ ਵੀਰ ਹੈ ਚਾਹੇ ਮੁਸਲਿਮ ਵੀਰ ਹੈ ਧੱਕਾ ਨਹੀਂ ਕਿਸੇ ਨਾਲ ਹੋਣਾ ਚਾਹੀਦਾ ਇਹ ਗੱਲ ਨੂੰ ਹੁਣ ਆਪਾਂ ਨੂੰ ਇੱਥੇ ਜ਼ਿਆਦਾ ਨਹੀਂ ਇਸ ਗੱਲ ਨੂੰ ਵਿਵਹਾਰਨਾ ਚਾਹੀਦਾ ਮੇਰੀ ਰਿਕੁਐਸਟ ਆਪਣੇ ਸਿਡਨੀ ਸਾਹਿਬ ਬਨਾਰਸੀ ਦਾਸ ਉਹਨਾਂ ਨੇ ਸਿਡਨੀ ਜੈਰੀ ਹੈ ਤੇ ਉਹਨਾਂ ਨੂੰ ਵੀ ਮੇਰੀ ਇਹ ਹੈ ਵੀ ਜੇ ਕੋਈ ਏਦਾਂ ਦਾ ਲੰਬਾ ਕੁਐਸਚਨ ਹੋਵੇ ਤਾਂ ਪਲੀਜ਼ ਤੁਸੀਂ ਇਸ ਗੱਲ ਤੇ ਆਲਰੇਡੀ ਮਸ਼ਵਰਾ ਹੋ ਚੁੱਕਿਆ ਤੁਹਾਡੇ ਪ੍ਰੋਗਰਾਮ ਚ ਕਿ ਸਵੇਰੇ ਵਾਲੇ ਪ੍ਰੋਗਰਾਮ ਚ ਇੱਕ ਪ੍ਰਸ਼ਨ ਹੋਣਾ ਚਾਹੀਦਾ ਸ਼ਾਰਟ ਚ ਜੇ ਕਿਸੇ ਨੇ ਬਹੁਤ ਲੰਬੀ ਗੱਲਬਾਤ ਕਰਨੀ ਹੈ ਫਿਰ ਉਹ 12 ਤੋਂ ਬਾਅਦ ਕਰ ਲਿਆ ਕਰੋ ਮੇਰਾ ਇਹੀ ਸੀ ਯੁਧਵੀਰ ਦੀ ਰਿਕੁਐਸਟ ਤੁਹਾਨੂੰ ਹੋਰ ਕੁਛ ਨਹੀਂ ਕੋਈ ਪ੍ਰਸ਼ਨ ਨਹੀਂ ਕੋਈ ਜਮਨ ਹੋਊਗਾ 12 ਤੋਂ ਬਾਅਦ ਕਰ ਲਵਾਂਗਾ ਥੈਂਕ ਯੂ ਵੈਰੀ ਮਚ ਮੇਰੀ ਆਵਾਜ਼ ਆ ਰਹੀ ਹੈ
ਹਾਂਜੀ ਹਾਂਜੀ ਆ ਰਹੀ ਜੀ ਬਿਲਕੁਲ ਮੈਂ ਕਿਹਾ ਜੀ ਥੈਂਕ ਯੂ ਚੌਹਾਨ ਸਾਹਿਬ ਤੁਸੀਂ ਪਾਕਿਸਤਾਨ ਦੀ ਗੱਲ ਕੀਤੀ ਹੈ ਪਾਕਿਸਤਾਨ ਦੀ ਕੋਈ ਦੋ ਰਾਏ ਨਹੀਂ ਕਿ ਉਹਨਾਂ ਕੋਲ ਆਪਣੇ ਚੈਲੰਜਸ ਹੈਗੇ ਨੇ ਇਸ ਸਮੇਂ ਐਂਡ ਆਈ ਐਮ ਸ਼ੋਰ ਦੇ ਵਿਲ ਗੈਟ ਆਊਟ ਆਫ ਦੇਅਰ ਚੈਲੰਜਸ ਉੱਥੇ ਵੀ ਇਸ ਸਮੇਂ ਇੱਕ ਰੈਵੋਲੂਸ਼ਨ ਕਹਿ ਸਕਦੇ ਹੋ ਆ ਰਹੀ ਹੈ ਸੋ ਮੈਨੂੰ ਉਮੀਦ ਹੈ ਕੁਛ ਰੈਵੋਲੂਸ਼ਨ ਦੇ ਜ਼ਰੀਏ ਕਈ ਕੁਛ ਸੁਧਰੇਗਾ। ਆਲ ਇੰਡੀਆ ਕੁਡ ਡੂ ਇਜ਼ ਕਿ ਉਹਨਾਂ ਨੂੰ ਜੇ ਸਪੋਰਟ ਕਰ ਸਕਦੇ ਆ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਕਿ ਜੇ ਬਾਕੀ ਤਾਂ ਆਈ ਐਮ ਸ਼ੋਰ ਕਿ ਉਹਨਾਂ ਨੇ ਆਪਣੀ ਰੈਵੋਲੂਸ਼ਨ ਕਰਕੇ ਤੇ ਉਹ ਆਪਣੇ ਸਿਸਟਮ ਨੂੰ ਠੀਕ ਕਰ ਲੈਣਗੇ। 5 ਸਾਲ 10 ਸਾਲ 15-20 ਸਾਲ ਕਿੰਨੇ ਵੀ ਲੱਗਣ, ਸੋ ਇਸ ਚੀਜ਼ ਨੂੰ ਜ਼ਰੂਰ ਠੀਕ ਕਰ ਲੈਣਗੇ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕਿਆ ਸਾਨੂੰ ਜ਼ਿਆਦਾ ਇਹਦੇ ਤੇ ਫੋਕਸ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਦੀ ਖ਼ਬਰਾਂ ਹੈ ਔਰ ਦੁਨੀਆਂ ਭਰ ਚ ਚਰਚਾ ਹੈ, ਸੋ ਇਸ ਕਾਰਨ ਅਸੀਂ ਇਹਦੀ ਖ਼ਬਰ ਸਿਰਫ ਜਿਹੜੀ ਉਹ ਕਵਰ ਕਰ ਰਹੇ ਹਾਂ, ਇਹਦੀ ਬੈਕਗਰਾਊਂਡ ਜਿਹੜੀ ਉਹ ਦੇ ਰਹੇ ਹਾਂ। ਲੈਟਸ ਕਾਲ ਜੀ ਸਰਬਜੀਤ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਯਦੂਵੀਰ ਜੀ, ਥੈਂਕ ਯੂ ਮੇਰੀ ਕਾਲ ਲੈਣ ਦਾ ਤੁਹਾਨੂੰ।
ਵੈਲਕਮ ਸਰ।
ਹਾਂਜੀ, ਕੱਲ 22 ਜਨਵਰੀ ਨੂੰ ਰਾਮ ਜਨਮ ਭੂਮੀ ਦਾ ਉਦਘਾਟਨ। ਹੈਲੋ,
ਹਾਂਜੀ ਹਰਭਜਨ ਜੀ, ਤੁਸੀਂ ਫੋਨ ਮਿਊਟ ਕਰ ਲਓ ਜੀ। ਹਰਭਜਨ ਜੀ ਫੋਨ ਮਿਊਟ ਕਰ ਲਓ, ਸਰਬਜੀਤ ਜੀ ਗੱਲ ਕਰ ਰਹੇ ਨੇ, ਇਸ ਤੋਂ ਬਾਅਦ ਤੁਹਾਡੀ ਕਾਲ ਹੈ। ਹਰਭਜਨ ਜੀ ਫੋਨ ਮਿਊਟ ਕਰ ਲਓ, ਸਰਬਜੀਤ ਜੀ ਗੋ ਹੈ। ਵੈਲਕਮ ਸਰ।
ਹਾਂਜੀ, ਸਭ ਪਾਸੋਂ ਵਧਾਈਆਂ ਮਿਲ ਰਹੀਆਂ ਸੀ, ਬੜੇ ਹਰਸ਼ੋ ਉਲਾਸ ਦੇ ਨਾਲ ਤੁਹਾਡੇ ਚੈਨਲ ਤੇ ਵੀ ਹਿੰਦੂ ਵੀਰਾਂ ਨੇ ਔਰ ਸਭ ਲੋਕਾਂ ਨੇ, ਸਾਰੀ ਹੋਰ ਕਮਿਊਨਿਟੀ ਨੇ ਵੀ ਵਧਾਈਆਂ ਦਿੱਤੀਆਂ, ਤੇ ਮੈਂ ਵੀ ਇਸ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣੇ ਹਿੰਦੂ ਭੈਣ ਭਰਾਵਾਂ ਨੂੰ ਇਹ ਜਿਹੜਾ ਨਵਾਂ ਮੰਦਰ ਜਿਹੜਾ ਬਣ ਰਿਹਾ ਹੈ ਔਰ ਆਲਮੋਸਟ ਅੱਧ ਪਚਾਦਾ ਤੇ ਬਣ ਹੀ ਗਿਆ, ਉਹਦੀ ਮੈਂ ਆਪਣੇ ਵੱਲੋਂ ਵਧਾਈ ਪੇਸ਼ ਕਰਦਾ ਹਾਂ ਜੀ। ਤੇ ਇਹ 22 ਜਨਵਰੀ ਦਾ ਦਿਨ ਹੈ। 22 ਜਨਵਰੀ ਦਾ ਦਿਨ ਇੱਕ 25 ਸਾਲ ਪਹਿਲੇ ਵੀ ਇਸ ਦਿਨ ਕੁਛ ਇੰਡੀਆ ਦੇ ਵਿਚ ਕੁਛ ਹੋਇਆ ਸੀ, ਉਸ ਨੂੰ ਵੀ ਅਸੀਂ ਯਾਦ ਕਰ ਲਈਏ, ਜਿਹੜਾ ਕਿ ਕਾਲਾ ਦੌਰ ਸੀ, ਕਾਲਾ ਦਿਨ ਸੀ, ਜਿਸ ਦਿਨ ਇੱਕ ਆਸਟ੍ਰੇਲੀਅਨ ਡਾਕਟਰ ਜਿਹੜਾ ਗ੍ਰਾਹਮ ਸਟੇਨ ਸੀਗਾ, ਉਸ ਨੂੰ ਅੱਜ 22 ਜਨਵਰੀ ਦੇ ਦਿਨ ਹੀ 25 ਸਾਲ ਪਹਿਲੇ ਜਿੰਦਾ ਜਲਾ ਦਿੱਤਾ ਗਿਆ ਸੀ ਬਜਰੰਗ ਦਲ ਦੇ ਜਿਹੜੇ ਹਿੰਦੂਤਵੀ ਜਿਹੜੇ ਹੋਰ ਦੰਗੀ ਸਨ, ਜਿਨ੍ਹਾਂ ਨੇ ਉਹਨਾਂ ਨੂੰ ਜਿੰਦਾ ਜਲਾ ਦਿੱਤਾ ਸੀ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਉਸ ਵਿਛੜੀ ਹੋਈ ਰੂਹ ਔਰ ਉਹਦੇ ਦੋ ਬੱਚੇ ਜਿਹੜੇ ਛੋਟੇ ਬੱਚੇ ਸਨ, ਜਿਹੜੇ ਇੰਨੇ ਕੋਈ ਵੱਡੇ ਵੀ ਨਹੀਂ ਸੀ, ਕੋਈ 11 ਸਾਲ ਦਾ ਸੀ, ਕੋਈ 7 ਸਾਲ ਦਾ ਸੀ, ਉਹਨਾਂ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਤੁਸੀਂ ਵੈਸੇ ਬੜੇ ਅੱਛੇ ਆਪਣੇ ਅਲਫਾਜ਼ਾਂ ਚ ਇੱਕ ਪੂਰੀ ਹਿਸਟਰੀ ਜਿਹੜੀ ਹੈ ਡਿਟੇਲ ਦੇ ਵਿਚ, ਬਾਬਰੀ ਮਸਜਿਦ ਕਿੱਥੋਂ ਸ਼ੁਰੂ ਹੋਈ ਉਥੋਂ ਤੱਕ ਤੁਸੀਂ ਅਖੀਰ ਤੱਕ ਲੈ ਕੇ ਗਏ, ਤੁਹਾਡੇ ਲੋਕਾਂ ਨੂੰ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਅੱਛੀ ਨੌਲੇਜ ਮਿਲੀ, ਉਹਦਾ ਥੈਂਕਸ ਹੈ ਤੁਹਾਡਾ, ਤੁਸੀਂ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਨਰੇਟ ਕੀਤਾ ਹੈ। ਉਹਦੇ ਵਿਚ ਮੈਂ ਕੁਛ ਆਪਣੀਆਂ 2-4 ਟਿੱਪਣੀਆਂ ਕਰ ਸਕਦਾ ਹਾਂ, ਜੇ ਤੁਹਾਡੀ ਇਜਾਜ਼ਤ ਹੋਵੇ ਤੇ।
ਪਲੀਜ਼ ਪਲੀਜ਼, ਵਨ ਆਊਟ ਸਰ, ਪਲੀਜ਼ ਗੋ ਅਹੈਡ।
ਮੈਂ ਸ਼ੁਰੂ ਕਰਾਂਗਾ ਕਿ ਬਾਬਰ ਦੇ ਜਿਹੜੀ ਬਾਬਰ ਤੁਜ਼ਕੀ ਹੈ, ਜਿਹੜੀ ਉਹਦੀ ਕਿਤਾਬ ਹੈ, ਉਹਦੇ ਵਿਚ ਉਹਨੇ ਕਲੀਅਰਲੀ ਲਿਖਿਆ। ਮੈਂ ਹਿਸਟਰੀ ਵੱਲੋਂ, ਹਿਸਟਰੀ ਆਸਪੈਕਟ ਤੁਸੀਂ ਸ਼ੁਰੂ ਕੀਤਾ ਸੀ, ਮੈਂ ਹਿਸਟਰੀ ਆਸਪੈਕਟ ਤੇ ਗੱਲ ਕਰ ਰਿਹਾ ਜੀ। ਬਾਬਰ ਤੁਜ਼ਕੀ ਦੇ ਵਿਚ ਉਹਨੇ ਲਿਖਿਆ ਹੈ ਕਿ ਉਸਨੇ ਕੋਈ ਮੰਦਰ ਨਹੀਂ ਤੋੜਿਆ, ਉਹਨੇ ਸਿਰਫ ਜੈਨ ਦੀਆਂ ਜਿਹੜੀ ਅਰੋਟਿਕ ਮੂਰਤੀਆਂ ਸਨ, ਜਿਹੜੀਆਂ ਕਲਚਰਲ ਵਾਸਤੇ, ਜਿਹੜੇ ਉਥੋਂ ਦੇ ਉਸ ਵਕਤ ਹਿੰਦੁਸਤਾਨ ਦਾ ਉਹਦੇ ਵਾਸਤੇ ਅਗੇ ਸੀ, ਉਹਨੇ ਉਹ ਤੋੜੀਆਂ ਨੇ। ਫਿਰ ਤੁਸੀਂ ਦੇਖੋ ਬਾਬਰ ਦਾ ਜਿਹੜਾ ਵਸੀਅਤ ਨਾਮਾ ਜਿਹੜਾ ਉਸਨੇ ਆਪਣੇ ਪੁੱਤਰ ਹਮਾਯੂਨ ਨੂੰ ਦਿੱਤਾ ਹੈ, ਉਹਨੇ ਕਿਹਾ ਕਿ ਅੱਲਾ ਦੀ ਬਹੁਤ ਮਿਹਰ ਹੈ ਸਾਡੇ ਤੇ ਕਿ ਸਾਨੂੰ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਦਾ ਮੌਕਾ ਮਿਲਿਆ, ਇੱਥੇ 3 ਜਿਹੜੇ ਹੈਗੇ ਨੇ ਧਰਮ ਰਹਿੰਦੇ ਨੇ, ਤੇ ਉਹਨਾਂ ਦਾ ਸਾਨੂੰ ਤੈਨੂੰ ਖਿਆਲ ਰੱਖਣਾ ਚਾਹੀਦਾ, ਇੱਥੇ ਹਿੰਦੂ ਆਪਣੇ ਮੰਦਰ ਦੇ ਨਾਲ ਤੇ ਆਪਣੀ ਗਊ ਮਾਤਾ ਦੇ ਨਾਲ ਬਹੁਤ ਪਿਆਰ ਕਰਦੇ ਆ, ਇਹਦਾ ਧਿਆਨ ਰੱਖਣਾ ਚਾਹੀਦਾ। ਇਹ ਬੜਾ ਕਲੀਅਰਲੀ ਮੈਨਸ਼ਨਡ ਹੈ ਉਹਦੀ ਬਾਬਰ ਦੀ ਵਸੀਅਤ ਨਾਮੇ ਚ। ਫੇਰ 1526 ਦੀ ਗੱਲ ਹੈ, 1526-28 ਦੇ ਵਿਚ ਉਹਦੇ ਮੀਰ ਬਾਕੀ ਨੇ ਜਿਹੜੀ ਮਸਜਿਦ ਬਣਾਈ ਹੈਗੀ ਹੈ, ਤੇ ਇਹਦਾ ਇਹ ਹੈ ਕਿ ਇਹ ਮਸਜਿਦ ਜਿਹੜੀ ਬਣੀ ਹੈ ਕੋਈ ਮੰਦਰ ਤੋੜ ਕੇ ਨਹੀਂ ਬਣੀ, ਕਿਉਂਕਿ ਇਸਦਾ ਕੋਈ ਵੀ ਪਰੂਫ ਜਿਹੜਾ ਹੈ, ਡਾਕੂਮੈਂਟਰੀ ਪਰੂਫ ਜਿਹੜਾ ਹੈ, ਉਹ ਵੀ ਸੁਪਰੀਮ ਕੋਰਟ ਦੇ ਵਿਚ ਕੋਈ ਪੇਸ਼ ਨਹੀਂ ਕੀਤਾ ਗਿਆ। ਮੈਂ ਇੱਕ ਹੋਰ ਇਹਦੇ ਚ ਆਸਪੈਕਟ ਐਡ ਕਰਨਾ ਚਾਹਾਂਗਾ, ਤੁਲਸੀ ਦਾਸ ਜਿਹੜੇ 20 ਸਾਲ ਬਾਅਦ ਹੋਏ ਨੇ ਬਾਬਰ ਦੇ, 1526 ਤੋਂ ਬਾਅਦ, ਉਹ ਉੱਥੇ ਹੀ ਹੋਏ ਨੇ, ਉਸੇ ਏਰੀਏ ਚ ਹੋਏ ਨੇ, ਸਰਿਓ ਦੇ ਏਰੀਏ ਦੇ ਆਸ ਪਾਸ ਹੀ ਹੋਏ ਨੇ, ਤੇ ਉਹਨਾਂ ਨੇ ਆਪਣੇ ਜਿਹੜਾ ਆਪਣਾ ਜਿਹੜੀ ਰਮਾਇਣ ਲਿਖੀ ਹੈ ਜਿਹੜੀ, ਉਹਦੇ ਵਿਚ ਉਹਨਾਂ ਨੇ ਕੋਈ ਬਾਬਰੀ ਮਸਜਿਦ ਜਾਂ ਮੰਦਰ ਦਾ ਕੋਈ ਜ਼ਿਕਰ ਅਜਿਹੋ ਦਾਦਾ ਨਹੀਂ ਕੀਤਾ। ਤੁਲਸੀਦਾਸ ਜੀ ਚਿੱਤਰਕੂਟ ਦਾ ਵਰਣਨ ਕਰਦੇ ਨੇ, ਜਿਹਦੇ ਚ ਉਹ ਕਹਿੰਦੇ ਨੇ ਚਿੱਤਰਕੂਟ ਕੇ ਰਾਟ ਪੈ ਬਈ ਪਈ ਸੰਤਨ ਕੀ ਵੀਰ, ਤੁਲਸੀਦਾਸ ਚੰਦਨ ਕਿਸੇ ਤਿਲਕ ਲਗੇ ਰਖਦੀ ਹੈ। ਤੇ ਇਸ ਤੋਂ ਇਹ ਲੱਗਦਾ ਹੈ ਕਿ ਜਿਹੜੇ ਤੁਲਸੀਦਾਸ ਜਿਹੜੀ ਜਿਸ ਰਮਾਇਣ ਨੂੰ ਅੱਜ ਜਿਨ੍ਹਾਂ ਨੂੰ ਨਾਟਕਾਂ ਚ ਰਮਾਇਣਾ ਚ ਖੇਡਿਆ ਜਾਂਦਾ ਉਹਨਾਂ ਚ ਕਾਫੀ ਚਰਚਿਤ ਹੈਗੀ ਰਮਾਇਣ, ਉਹਨਾਂ ਨੇ ਵੀ ਇਸ ਦਾ ਕੋਈ ਮੈਨਸ਼ਨ ਨਹੀਂ ਕੀਤਾ ਕਿ ਇੱਥੇ ਮਸਜਿਦ ਸੀਗੀ। ਫਿਰ ਤੁਸੀਂ ਇੱਕ ਹਵਾਲਾ ਦਿੱਤਾ ਗੁਰੂ ਨਾਨਕ ਦੇਵ ਜੀ ਦਾ, ਗੁਰੂ ਨਾਨਕ ਸਾਹਿਬ ਤੇ ਬਹੁਤ ਜਗ੍ਹਾ ਗਏ ਨੇ, ਉਹ ਗਏ ਨੇ ਉੱਥੇ ਉੱਥੇ ਗਏ ਨੇ ਜਿੱਥੇ ਉਹਨਾਂ ਨੇ ਵਾਦ ਸੰਵਾਦ ਕੀਤਾ। ਗੁਰੂ ਨਾਨਕ ਸਾਹਿਬ ਹਰਿਦੁਆਰ ਗਏ ਜਿੱਥੇ ਉਹਨਾਂ ਨੇ ਉਲਟੇ ਤਰੀਕ ਪਾਣੀ ਪਾਇਆ, ਕਿਉਂਕਿ ਉੱਥੇ ਜਿਹੜੇ ਕਮਿਊਨਿਟੀ ਹਿੰਦੂ ਸੀ ਉਹ ਸੂਰਜ ਨੂੰ ਤੇ ਆਪਣੇ ਪਿਤਰਾਂ ਨੂੰ ਦੇ ਰਹੀ ਸੀ, ਤੇ ਉੱਥੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਪਾਣੀ ਇੰਨੀ ਦੂਰ ਨਹੀਂ ਪਹੁੰਚਦਾ। ਇਸ ਤਰ੍ਹਾਂ ਉਹ ਗੁਰਦੁਆਰਾ ਜਿਹੜਾ ਸੀ ਗਿਆਨ ਗੋਦੜੀ ਉਹਨੂੰ 1984 ਚ ਤੋੜ ਕੇ ਉਹਨੂੰ ਮਲੀਆਮੇਟ ਕਰਤਾ, ਉੱਥੇ ਅੱਜ ਕੋਈ ਗੁਰਦੁਆਰਾ ਨਹੀਂ ਹੈ। ਕੀ ਇਹ ਗੁਰਦੁਆਰਾ ਸਿੱਖਾਂ ਨੂੰ ਵਾਪਸ ਨਹੀਂ ਮਿਲਣਾ ਚਾਹੀਦਾ? ਇਹ ਮੈਂ ਕੁਐਸਚਨ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਰਨਾ ਚਾਹੁੰਦਾ ਕਿ ਉਹ ਗੁਰਦੁਆਰਾ ਹਰ ਸਾਲ ਉਹ ਦਿੱਲੀ ਦੇ ਗੁਰਚਰਨ ਸਿੰਘ ਬੱਬਰ ਜਾਂਦੇ ਨੇ, ਉਹਨਾਂ ਨੂੰ ਉੱਤਰਾਖੰਡ ਦੀ ਬਾਉਂਡਰੀ ਤੇ ਰੋਕ ਦਿੱਤਾ ਜਾਂਦਾ ਤੇ ਅੰਦਰ ਵੜਨ ਨਹੀਂ ਦਿੱਤਾ ਜਾਂਦਾ। ਫਿਰ ਤੁਸੀਂ ਦੇਖੋ ਉੜੀਸਾ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ। ਕੀ ਹੈ ਕਿ ਆਰਤੀ ਤੁਸੀਂ ਕਰਦੇ ਹੋ ਨਾ ਥਾਲ ਚ ਰੱਖ ਕੇ, ਇਹ ਨਹੀਂ ਹੈ ਇਹ ਸਾਰਾ ਗਗਨ ਮੰਡਲੀ ਤਾਰ, ਜਿੱਥੇ ਉਹਨਾਂ ਨੇ ਕਿਹਾ ਕਿ ਗਗਨ ਮੈਂ ਥਾਲ ਰਵ ਚੰਦਨ ਦੀਪਕ ਬਣੇ ਤਾਰਕਾ ਮੰਡਲ ਜਨਮ ਹੋਤੀ, ਇਹ ਸਾਰਾ ਜਿਹੜਾ ਭੂ ਮੰਡਲ ਹੈ ਨਾ ਇਹ ਸਾਰੀ ਆਰਤੀ ਕਰ ਰਿਹਾ ਉਹਦੀ। ਉਹਦੇ ਨਾਲ ਦਾ ਵੀ ਜਿਹੜਾ ਗੁਰਦੁਆਰਾ ਮੰਗੂ ਮੱਠ ਉਹ ਵੀ ਤੋੜ ਕੇ ਮਲੀਆ ਮੇਟ ਕਰਤਾ। ਇਹ ਗੁਰਦੁਆਰਾ ਕੀ ਸਿੱਖਾਂ ਦੀ ਵਿਰਾਸਤ ਨਹੀਂ, ਉਹਨੂੰ ਮਿਲਣਾ ਨਹੀਂ ਚਾਹੀਦਾ? ਇਸ ਤਰ੍ਹਾਂ ਹੀ ਡਾਂਗ ਮਾਰ ਗੁਰਦੁਆਰਾ ਹੈ ਸਿੱਕਮ ਦੇ ਵਿੱਚ, ਤੇ ਇਹ ਜਿਹੜੀ ਚੀਜ਼ ਹੈਗੀ ਨਾ ਇਹ ਚੀਜ਼, ਇਹ ਜੇ ਤੁਹਾਨੂੰ ਆਪਣਾ ਮੰਦਿਰ ਦੀ ਜਗ੍ਹਾ ਮੁਬਾਰਕ ਤੇ ਸਿੱਖਾਂ ਦੇ ਜਿਹੜਾ ਤੋੜਿਆ ਹੁਣੇ ਰੀਸੈਂਟਲੀ ਤੋੜਿਆ ਉਹ ਕਿਉਂ ਨਹੀਂ ਉਹਨਾਂ ਨੂੰ ਮਿਲਣਾ ਚਾਹੀਦਾ? ਤੇ ਗੁਰੂ ਨਾਨਕ ਸਾਹਿਬ ਗਏ ਉਹਨਗੇ ਅਯੋਧਿਆ, ਤੇ ਗੁਰੂ ਨਾਨਕ ਸਾਹਿਬ ਦੀ ਇੱਕ ਫਿਲੋਸਫੀ ਹੈ, ਇੱਕ ਉਹਨਾਂ ਦਾ ਸਿਸਟਮ ਹੈ, ਉਹ ਜਿੱਥੇ ਜਾਂਦੇ ਨੇ ਵਾਦ ਸੰਵਾਦ ਕਰਦੇ ਆ। ਅਯੋਧਿਆ ਚ ਤੇ ਉਹਨਾਂ ਦੀ ਕਿਸੇ ਦੇ ਨਾਲ ਵੀ ਵਾਦ ਸੰਵਾਦ ਨਹੀਂ ਹੋਇਆ, ਅਗਰ ਮੰਦਰ ਹੁੰਦਾ ਪੁਜਾਰੀ ਹੁੰਦੇ ਕੋਈ ਆਚਾਰੇ ਹੁੰਦੇ ਸ਼ਾਇਦ ਹੁੰਦਾ ਉੱਥੇ, ਪਰ ਕੋਈ ਵਿਵਰਣ ਨਹੀਂ ਹੋਇਆ। ਫਿਰ ਤੁਸੀਂ ਜ਼ਿਕਰ ਕੀਤਾ ਇੱਕ ਨਿਹੰਗ ਸਿੰਘ ਦਾ, ਉਹਦਾ ਨਾਂ ਨਿਹੰਗ ਫਤਿਹ ਸਿੰਘ ਖਾਲਸਾ ਤੁਸੀਂ ਦੱਸਿਆ, ਤੇ ਜਿਹਦੇ ਟੋਲੇ ਨੇ ਉੱਥੇ ਪੂਜਾ ਕੀਤੀ, ਪਰ ਜਿਹੜਾ ਉੱਥੋਂ ਦਾ ਥਾਣੇਦਾਰ ਹੈ ਸ਼ੀਤਲ ਦੁਬੇ, ਇੱਥੇ ਉਹਨਾਂ ਦਾ ਨਾਮ ਉਹਨੇ ਨਿਹੰਗ ਸਿੰਘ ਫਤਿਹ ਖਾਲਸਾ ਲਿਖਿਆ, ਜਿਹੜਾ ਸ਼ੀਤਲ ਦੁਬੇ ਨੂੰ ਇਹ ਨਹੀਂ ਪਤਾ ਕਿ ਸਿੱਖਾਂ ਦਾ ਨਾਂ ਕੀ ਹੁੰਦਾ। ਫਿਰ ਉਹਨਾਂ ਨੇ ਸ਼ੀਤਲ ਦੁਬੇ ਨੇ ਲਿਖਿਆ ਕਿ ਪੂਜਾ ਕੀਤੀ, ਉਹਨਾਂ ਨੇ ਆਪਣਾ ਹਵਨ ਕੀਤਾ, ਪੂਜਾ ਕਾਹਦੀ ਕੀਤੀ ਇਹ ਵੀ ਉਹਨੇ ਮੈਂਸ਼ਨ ਨਹੀਂ ਕੀਤਾ। ਜਦੋਂ ਨਿਹੰਗ ਸਿੰਘ ਨੂੰ ਡੇਟ ਹੋਈ ਤੇ ਉਹਨੂੰ ਮੈਜਿਸਟ੍ਰੇਟ ਜੋ ਵੀ ਉਹਨਾਂ ਦੇ ਨਾਲ ਉਹਦੇ ਸਾਹਮਣੇ ਕੀਤਾ ਕਿ ਤੁਸੀਂ, ਉਹ ਕਹਿੰਦਾ ਹਾਂਜੀ ਪੂਜਾ ਕੀਤੀ ਹੈ, ਕਿਉਂਕਿ ਐਵਰੀ ਪਲੇਸ ਐਵਰੀ ਏਰੀਆ ਇਜ਼ ਫੋਰ ਐਵਰੀ ਏਰੀਆ ਇਜ਼ ਨਿਰੰਕਾਰ, ਇਹ ਮੈਂਸ਼ਨ ਹੈਗੀ ਸੁਪਰੀਮ ਕੋਰਟ ਦੀ ਸਿਨੋਪਸਿਸ ਵਿੱਚ। ਉਹ ਜਿਹੜਾ ਹਰ ਇੱਕ ਏਰੀਆ ਸਿੱਖਾਂ ਦੇ ਵਾਸਤੇ ਤੇ ਸਾਰਾ ਏਰੀਆ ਨਿਰੰਕਾਰ ਦਾ, ਔਰ ਸਿੱਖ ਹੀ ਨਿਰੰਕਾਰ ਦੀ ਪੂਜਾ ਕਰਦੇ ਆ, ਕੋਈ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨਿਰੰਕਾਰ ਦੀ ਪੂਜਾ ਨਹੀਂ ਕਰਦੇ, ਤੇ ਇਸ ਕਰਕੇ ਇਹਦਾ ਵੀ ਕੋਈ ਐਸਾ ਕੋਈ ਮਾਇਨੇ ਨਹੀਂ ਰੱਖਦੇ। ਚਲੋ ਦੇਖ ਕੇ ਮੇਅਰ ਸੇਟ ਇੱਕ ਫਾਈਲ ਭਰਨੀ ਹੁੰਦੀ ਹੈ ਕੋਰਟ ਦੀ, ਉਹ ਭਰ ਦਿੱਤੀ। ਫਿਰ 1949 ਚ ਮੂਰਤੀਆਂ ਰੱਖੀਆਂ ਗਈਆਂ, ਉਹ ਮੂਰਤੀਆਂ ਵੀ ਰੱਖਣ ਵਾਲੇ ਜੀ ਉੱਥੋਂ ਦੇ ਜਿਹੜੇ ਤਤਕਾਲੀਨ ਚੀਫ ਮਿਨਿਸਟਰ ਗੋਬਿੰਦ ਵੱਲਭ ਪੰਥ ਉਹਨਾਂ ਦੀ ਸ਼ਹਿਰ ਦੇ ਨਾਲ ਰੱਖੀਆਂ ਗਈਆਂ। ਗੋਬਿੰਦ ਪੰਥ ਫਿਰ ਉਸਦਾ ਬਹੁਤ ਹੋਹਲਾ ਹੋਇਆ, ਡਾਕਟਰ ਨਹਿਰੂ ਮੌਲਾਨਾ ਆਜ਼ਾਦ ਔਰ ਜਿਹੜੇ ਪਹਿਲੇ ਆਪਣੇ ਗਵਰਨਰ ਜਨਰਲ ਸੀ, ਹਾਂਜੀ ਗਵਰਨਰ ਜਨਰਲ ਸੀ, ਉਹਨਾਂ ਨੇ ਕਿਹਾ ਫਿਰ ਨਹਿਰੂ ਸਾਹਿਬ ਨੇ ਇਸ ਤੇ ਤਾਲਾ ਲਵਾ ਤਾ। ਉਸ ਤਾਲੇ ਨੂੰ ਉਹਨਾਂ ਦੇ ਦੋਤੇ ਨੇ 1986 ਚ ਉਸ ਤਾਲੇ ਨੂੰ ਖੋਲਿਆ, ਆਪਣਾ ਬਾਬੀ ਮਸਜਿਦ ਰਾਮ ਮੰਦਰ ਵਾਸਤੇ ਤਾਲਾ ਛੋਲਾ ਦੀ ਪੂਜਾ ਪਾਠ ਵਾਸਤੇ ਉਹ ਇਸ ਕਰਕੇ ਖੋਲਿਆ ਮੇਰੇ ਚਾਰ ਦੇ ਨਾਲ ਕਿ 1984 ਚ ਸਿੱਖ ਮੈਸੇਕਰ ਕੀਤਾ ਇਹਨਾਂ ਨੇ ਰਾਜੀਵ ਗਾਂਧੀ ਦੀ ਸ਼ਹਿਰ ਦੇ ਉੱਤੇ, ਤੇ ਇਹਨਾਂ ਨੂੰ 3/4 ਮੈਜੋਰਿਟੀ ਮਿਲੀ ਪਾਰਲੀਮੈਂਟ ਚ। ਇਹਨਾਂ ਨੇ ਕਿਹਾ ਕਿ ਹਿੰਦੂਆਂ ਦੇ ਨਾਲ ਸਾਨੂੰ ਮੈਜੋਰਿਟੀ ਮਿਲੀ ਹੈ, ਇਸ ਕਰਕੇ ਕਿਉਂ ਨਾ ਹਿੰਦੂਆਂ ਦੇ ਇਸ ਮੇਨ ਸਟ੍ਰੀਮ ਦੇ ਵਿੱਚ ਐਸਾ ਕੋਈ ਕੰਮ ਕੀਤਾ ਜਾਏ ਜਿਹਦੇ ਨਾਲ ਸਾਡਾ ਹੋਰ ਵੀ ਸੋਲਿਡ ਬੇਸ ਹੋ ਜਾਏ, ਤੇ ਇਸ ਕਰਕੇ 1986 ਚ ਇਹਨਾਂ ਨੇ ਉਹ ਤਾਲਾ ਖੁਲਵਾਇਆ, ਜਿਹਦੇ ਵਿਚ ਬੀਜੇਪੀ ਦੇ ਅਡਵਾਨੀ ਸਾਹਿਬ ਨੂੰ ਲੱਗਾ ਕਿ ਇਹ ਤੇ ਸਾਡੇ ਹੱਥੋਂ ਜਿਹੜਾ ਇੱਕ ਜੈਕਪੋਟ ਇਹ ਨਿਕਲ ਰਿਹਾ, ਸਾਨੂੰ ਅਡਵਾਨੀ ਸਾਹਿਬ ਨੂੰ ਉਹਨਾਂ ਨੇ ਫਿਰ ਆਪਣਾ ਕੰਮ ਸ਼ੁਰੂ ਕੀਤਾ। ਇਨ ਦਾ ਮੀਨ ਟਾਈਮ ਵਿਸ਼ ਪ੍ਰਤਾਪ ਸਿੰਘ ਆਏ, 27 ਮਹੀਨੇ ਚੱਲੇ, ਉਹ ਵੀ ਨਹੀਂ। ਫਿਰ ਚੰਦਰ ਸ਼ੇਖਰ ਦਾ ਬਰੀਫ ਪੀਰੀਅਡ ਆਇਆ, ਉਹ ਵੀ ਨਹੀਂ ਚੱਲੇ। ਇਲੈਕਸ਼ਨ ਡਿਕਲੇਅਰ ਹੋਈ, ਰਾਜੀਵ ਗਾਂਧੀ ਜੀ ਸਾਊਥ ਚ ਗਏ, ਜਿਹੜੇ ਜਿਨ੍ਹਾਂ ਨੇ ਕਿਹਾ ਸੀ ਜਦ ਕੋਈ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ। ਉਸ ਟਾਈਮ ਧਰਤੀ ਐਸੀ ਹਿੱਲੀ ਕਿ ਰਾਜੀਵ ਗਾਂਧੀ ਸਾਹਿਬ ਦਾ ਪਤਾ ਹੀ ਨਹੀਂ ਚੱਲਾ ਕਿੱਥੇ ਗਏ। ਇਹ ਹਿਸਟਰੀ ਹੈ ਜੀ। ਫਿਰ ਉਹਦੇ ਬਾਅਦ ਤੁਸੀਂ ਦੇਖੋ 2002 ਚ ਗੋਦਰਾ ਕਾਂਡ ਦੇ ਉੱਤੇ ਰਾਇਟ ਹੋਏ, ਕਿੰਨੇ ਲੋਕ ਮੁਸਲਮਾਨ ਮਾਰੇ, ਕਿੰਨੇ ਉਸ ਤੋਂ ਹਿੰਦੂ ਹਰਦੇ ਸਮਰਾਟ ਬਣ ਕੇ ਆਏ ਮੋਦੀ ਜੀ। ਤੇ ਫਿਰ 1992 ਚ ਅਡਵਾਨੀ, ਉਮਾ ਭਾਰਤੀ ਔਰ ਜਿਹੜੇ ਹਿੰਦੂ ਆਪਣਾ ਬਜਰੰਗ ਦਲ ਹੋਇਆ, ਵਿਸ਼ਵ ਹਿੰਦੂ ਪਰਿਸ਼ਦ, ਗੁੰਡਾਗਰਦੀ ਕਰਕੇ ਇਹਨਾਂ ਨੇ ਉਸ ਮਸਜਿਦ ਨੂੰ ਗਿਰਾਇਆ, ਜਿਹਦਾ ਕੋਰਟ ਨੇ ਜਾਂ ਕੇਸ ਚੱਲਦਾ ਰਿਹਾ। ਤੇ ਬਾਅਦ ਜੀ ਤੁਹਾਨੂੰ ਪਤਾ ਕਿ ਭਾਰਤ ਦੇ ਕੋਰਟ ਕਿਸ ਤਰ੍ਹਾਂ ਕੰਮ ਕਰਦੇ, ਸਾਰੇ ਹੀ ਜਿਹੜੇ ਹਨ ਬਰੀ ਹੋ ਗਏ। ਤੇ 2010 ਇੱਕ ਇਲਾਹਾਬਾਦ ਕੋਰਟ ਦਾ ਡਿਸੀਜਨ ਸੀ ਜਿਨ੍ਹਾਂ ਨੇ 3 ਹਿੱਸਿਆਂ ਚ ਵੰਡਿਆ, ਤੁਸੀਂ ਜ਼ਿਕਰ ਕੀਤਾ, ਦੈਟ ਵਾਜ ਦਾ ਵੈਰੀ ਗੁੱਡ ਡਿਸੀਜਨ, ਪਰ ਉਹ ਨਹੀਂ ਹੋਇਆ। ਫਿਰ ਲੇਕਿਨ ਉਹਦੇ ਬਾਅਦ ਸੁਪਰੀਮ ਕੋਰਟ ਗਿਆ, ਸੁਪਰੀਮ ਕੋਰਟ ਦੇ ਵਿਚ ਵੀ 5 ਜੱਜਾਂ ਦੇ ਵਿਚੋਂ ਕਿੰਨੇ ਕੀ ਲਿਖਿਆ, ਅੱਜ ਤੱਕ ਇਹ ਕੋਰਟ ਦਾ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਜਜਮੈਂਟ ਜਿਹੜੀ ਹੋਈ ਉਹ ਜੱਜਾਂ ਨੇ ਆਪਣੇ ਜਿਹੜੇ ਸਿਨੋਪਸਿਸ ਔਰ ਆਪਣੀ ਵਰਡਿਕਟ ਨਾ ਦਿੱਤੀ ਹੋਵੇ। ਇੱਕ ਕੰਬਾਈਨਡ ਜਿਹਾ ਬਣਾ ਕੇ ਕਰਕੇ ਉਹਨਾਂ ਨੇ ਕਹਿਤਾ ਜੀ ਸਾਨੂੰ ਕੋਈ ਡਾਕੂਮੈਂਟਰੀ ਪਰੂਫ ਤੇ ਅਸੀਂ ਨਹੀਂ ਦੇਖਿਆ, ਕੋਈ ਮੰਨਿਆ ਨਹੀਂ, ਲੇਕਿਨ ਆਸਥਾ ਦੇ ਉੱਤੇ ਅਸੀਂ ਇਹ ਜਿਹੜੀ ਜਨਮ ਭੂਮੀ ਹੈ ਜਿਹੜੀ ਹੈ ਨਾ, ਇਹ ਹਿੰਦੂਆਂ ਦੇ ਹਵਾਲੇ ਕਰਦੇ ਹਾਂ, ਇਹਦਾ ਇੱਕ ਟਰੱਸਟ ਬਣਾ ਦਿੱਤਾ ਜਾਏ, ਉਹਦੇ ਬਾਅਦ ਉਹ ਟਰੱਸਟ ਕੰਮ ਕਰੇ ਇਹਨੂੰ ਇੱਥੇ ਮੰਦਰ ਬਣਾਉਣ ਵਾਸਤੇ। ਇਹ ਸਾਰੀ ਹਿਸਟਰੀ ਹੈ ਜੀ ਜਿਹੜੀ ਮੈਂ ਤੁਹਾਨੂੰ ਤੁਹਾਡੇ ਥੋੜੇ ਜਿਹੇ ਉੱਤੇ ਥੋੜਾ ਜਿਹਾ ਮੈਂ ਕੀਤਾ ਵਿਦ ਯੋਰ ਪਰਮਿਸ਼ਨ। ਥੈਂਕ ਯੂ ਸੋ ਮਚ।
ਥੈਂਕ ਯੂ। ਮੈਂ ਇੱਕ ਸਵਾਲ ਸਿਰਫ ਤੁਹਾਨੂੰ ਪੁੱਛ ਸਕਦਾ, ਸਿਰਫ ਇੱਕ ਸਵਾਲ
ਪੁੱਛੋ ਜੀ।
ਜਿਹੜੇ ਆਪਣੇ ਸਿੱਖਾਂ ਦੀ ਤੇ ਮੁਗਲਾਂ ਦੀ ਕਿੰਨੀਆਂ ਕੁ ਲੜਾਈਆਂ ਹੋਈਆਂ ਹਿਸਟਰੀ ਦੇ ਵਿੱਚ, ਕੋਈ 1-2-5 ਕੋਈ ਲੜਾਈ ਦਾ ਯਾਦ ਹੈ ਤੁਹਾਨੂੰ, ਕੋਈ ਸਿੱਖਾਂ ਦੀਆਂ ਤੇ ਮੁਗਲ ਫੌਜ ਦੀ ਕੋਈ ਲੜਾਈ ਹੋਈ ਕਦੇ ਕੋਈ, ਤੁਸੀਂ ਹਿਸਟਰੀ ਇੰਨੀ ਦੱਸੀ ਹੈ
ਮੁਗਲਾਂ ਦੀ ਤੇ ਮੁਗਲਾਂ ਨਾਲ, ਲੇਕਿਨ ਜਿਹੜੀਆਂ 14 ਲੜਾਈਆਂ ਗੁਰੂ ਗੋਬਿੰਦ ਸਿੰਘ ਨੇ ਕੀਤੀਆਂ ਜ਼ਿਆਦਾ ਤੇ ਹਿੰਦੂ ਪਹਾੜੀ ਰਾਜਿਆਂ ਨਾਲ ਹੋਈ ਜੀ।
ਨਹੀਂ ਨਹੀਂ, ਮੈਂ ਤੁਹਾਨੂੰ ਸਿੰਪਲ ਜਿਹਾ ਸਵਾਲ ਪੁੱਛਿਆ ਵੀ ਸਿੱਖਾਂ ਦੀ ਤੇ ਮੁਗਲਾਂ ਦੀ ਆਪਸ ਚ ਕਿੰਨੀਆਂ ਲੜਾਈਆਂ ਹੋਈਆਂ, ਟੋਟਲ ਕੋਈ ਗਿਣਤੀ ਯਾਦ ਹੈ ਤੁਹਾਨੂੂੰ?
ਗਿਣਤੀ ਲੜਾਈਆਂ ਤੇ ਹੋਈਆਂ, ਜਿਹੜੀ ਲੜਾਈ ਹੁਣ ਤੁਸੀਂ ਚਮਕੌਰ ਦੀ ਗੜੀ ਦੀ ਲੜਾਈ ਦੇਖ ਲਓ,
ਇੱਕ ਦੀ ਗੱਲ ਨਹੀਂ ਕਰਦਾ, ਟੋਟਲ ਬਸ ਨੰਬਰ ਦੱਸ ਕੇ ਆਪਾਂ ਗੱਲ ਖਤਮ ਕਰੀਏ, ਕਿਉਂਕਿ ਕਾਫੀ ਸਾਰੀ ਚੀਜ਼ਾਂ ਤੁਸੀਂ ਡਿਸਕਸ ਕੀਤੀ, ਆਪਾਂ ਪੁਆਇੰਟ ਟੂ ਪੁਆਇੰਟ ਉਹਨੂੰ ਸਾਰਿਆਂ ਨੂੰ ਡਿਸਕਸ ਕਰਾਂਗੇ।
ਇਸ ਚੀਜ਼ ਦਾ ਮੁੱਦਾ ਨਹੀਂ ਹੈ, ਇਹ ਹਿਸਟਰੀ ਦੇ ਵਿੱਚ ਇਹ ਜਿਹੜੀ ਹੈ ਬਾਬਰੀ ਮਸਜਿਦ ਦੇ ਵਿੱਚ ਇਹ ਲੜਾਈ
ਦੱਸਦਾ ਕਿ ਉਹਦਾ ਕਿਉਂ ਨਹੀਂ, ਉਹਦਾ ਬਿਲਕੁਲ ਰੈਲੀਵੈਂਟ ਹੈ, ਉਹਦਾ ਰੈਲੀਵੈਂਟ ਕਿਉਂ ਹੈ ਮੈਂ ਇਸ ਲਈ ਦੱਸ ਰਿਹਾ ਕਿ ਜੇ ਸਿੱਖਾਂ ਨੇ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ, ਜੇ ਸਿੱਖਾਂ ਨੇ ਲੜਾਈਆਂ ਲੜੀਆਂ ਨੇ ਮੁਗਲਾਂ ਦੇ ਨਾਲ, ਠੀਕ ਹੈ ਨੀ, ਉਹਦੀ ਵਜ੍ਹਾ ਕੀ ਸੀਗੀ, ਇੰਨੀਆਂ ਲੜਾਈਆਂ ਕਿਉਂ ਲੜੀਆਂ ਮੁਗਲਾਂ ਦੇ ਨਾਲ? ਗੁਰੂ ਗੋਬਿੰਦ ਸਿੰਘ ਜੀ ਨੇ ਲੜਾਈਆਂ ਲੜੀਆਂ, ਠੀਕ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਨਾਲ, ਤੁਸੀਂ ਉਹ ਤਾਂ ਤੁਸੀਂ ਮੰਨ ਹੀ ਗਏ ਹੋ, ਗੁਰੂ ਹਰਗੋਬਿੰਦ ਜੀ ਨੇ ਲੜਾਈ ਲੜੀ, ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਔਰੰਗਜ਼ੇਬ ਦੁਆਰਾ, ਠੀਕ ਹੈ, ਜਿਹੜੀਆਂ ਇੰਨੀਆਂ ਲੜਾਈਆਂ ਲੜੀਆਂ, ਠੀਕ ਹੈ ਕਿ ਨਹੀਂ, ਇੰਨੀਆਂ ਸਟੇਟ ਚ ਇੰਨੀਆਂ ਲੜਾਈਆਂ ਲੜੀਆਂ, 1621 ਦੇ ਵਿੱਚ ਪਹਿਲੀ ਲੜਾਈ ਹੋਈ ਸੀਗੀ, ਠੀਕ ਹੈ ਜੀ, 1621 ਤੋਂ ਲੈ ਕੇ ਜਦੋਂ ਤੱਕ ਇਹ ਮੁਗਲ ਰਾਜ ਖਤਮ ਨਹੀਂ ਹੋਇਆ, ਸਿੱਖ ਲੜਾਈ ਲੜਦੇ ਰਹੇ ਜਦੋਂ ਤੱਕ ਖਤਮ ਨਹੀਂ ਹੋਇਆ। ਔਰ ਜ਼ਿਆਦਾਤਰ ਦੇ ਵਿੱਚ ਸ਼ਾਇਦ ਤੁਹਾਨੂੰ ਵੀ ਨਹੀਂ ਇਹ ਪਤਾ ਹੋਵੇ, ਤੁਹਾਨੂੰ ਆਈਡੀਆ ਹੈ ਕਿ ਜਿੱਤੇ ਜ਼ਿਆਦਾ ਲੜਾਈਆਂ ਕਿਹਨੇ ਜਿੱਤੀਆਂ, ਮੁਗਲਾਂ ਨੇ ਜਿੱਤੀਆਂ ਕਿ ਖਾਲਸਿਆਂ ਨੇ ਜਿੱਤੀਆਂ?
ਪਹਿਲੀ ਲੜਾਈ ਬੰਦਾ ਸਿੰਘ ਬਹਾਦਰ ਨੇ ਜਿਹੜੀ ਮੁਗਲਾਂ ਦੇ,
ਬੰਦਾ ਸਿੰਘ ਬਹਾਦਰ ਤਾਂ ਬਹੁਤ ਬਾਅਦ ਚ ਆਏ ਆ, ਉਹ ਤੁਸੀਂ ਠੀਕ ਤਰ੍ਹਾਂ ਹਿਸਟਰੀ ਪੜੋ ਦੁਬਾਰਾ ਜਾ ਕੇ। ਅੱਛਾ ਚਲੋ, ਗੱਲ ਇੱਥੇ ਖਤਮ ਕਰੋ ਕਿ ਜ਼ਿਆਦਾ ਮੁਗਲ ਜਿੱਤੇ ਲੜਾਈ ਕਿ ਖਾਲਸਿਆਂ ਨੇ ਜ਼ਿਆਦਾ ਲੜਾਈ ਜਿੱਤੀ?
ਟ੍ਰਾਈ ਟੂ ਲਿਸਨ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲੜਾਈਆਂ ਉਹ ਪਹਿਲੇ ਹੋਈਆਂ ਨੇ, ਉਹ
1608
ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਹੈਗੇ ਉਹ ਗੁਰਗੱਦੀ ਕਹਿ ਕੇ ਗੁਰਗੱਦੀ ਸਾਹਿਬ ਨੂੰ ਚਲੇ ਗਏ, ਉਹਨਾਂ ਦਾ ਉਹ ਗੁਰਪੁਰੀ ਚਲੇ ਗਏ, ਠੀਕ ਹੈ ਜੀ। ਇਹਦੇ ਬਾਅਦ ਜਿੰਨੀਆਂ ਵੀ ਲੜਾਈਆਂ ਪਹਿਲੇ ਉਸ ਤੋਂ ਪਹਿਲੇ ਹੋਈਆਂ, ਲੜਾਈਆਂ ਜਹਾਂਗੀਰ ਦੇ ਨਾਲ ਹਰਗੋਬਿੰਦ ਸਾਹਿਬ ਦੀਆਂ ਹੋਈਆਂ ਲੜਾਈਆਂ, ਕੋਈ ਗੁਰੂ ਗੋਬਿੰਦ ਕਿਸੇ ਵੀ ਲੜਾਈ ਦੇ ਜਿੱਤੇ ਸਿੱਖਾਂ ਦੀ ਲੜਾਈ ਜ਼ਿਆਦਾ ਜੋਰੂ ਔਰ ਜ਼ਮੀਨ ਦੇ ਉੱਤੇ ਨਹੀਂ ਹੋਈ ਹੈ, ਹਿਊਮਨ ਵੈਲਿਊ ਤੇ ਹਿਊਮਨ ਰਾਈਟਸ ਦੇ ਉੱਤੇ ਹੀ ਹੈ।
ਜਿਹੜਾ ਹਿਊਮਨ ਰਾਈਟਸ ਲਈ ਲੜ ਰਹੇ ਸੀ ਨਾ, ਮਤਲਬ ਤੁਸੀਂ ਆਪਣੇ ਆਪ ਸਹੀ ਗੱਲ ਕਹਿ ਦਿੱਤੀ ਹੈ ਕਿ ਹਿਊਮਨ ਵੈਲਿਊਜ਼ ਹਿਊਮਨ ਰਾਈਟਸ ਲਈ ਲੜ ਰਹੇ ਸੀ, ਇਹਦਾ ਮਤਲਬ ਫਿਰ ਉਹ ਜਿਹੜੀ ਮੁਗਲ ਫੌਜਾਂ ਸੀਗੀਆਂ ਉਹ ਹਿਊਮਨ ਰਾਈਟਸ ਦਾ ਘਾਣ ਕਰ ਰਹੀ ਸੀ ਉੱਥੇ, ਤਾਂ ਹੀ
ਸਾਡੀ ਖਾਲਸਾ ਫੌਜ ਨੇ ਲੜਿਆ ਨਾ, ਤਾਂ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਇੰਨੀਆਂ ਲੜਾਈਆਂ ਲੜੀਆਂ
ਲੜਦਾ ਜੀ. ਅੱਜ ਕੱਲ ਵੀ ਜਿੱਥੇ ਵੀ ਹੁੰਦੇ ਕੋਈ ਹਿਊਮਨ,
ਅੱਜ ਕੱਲ ਦੀ ਆਪਾਂ ਮੁੱਦੇ ਤੇ ਰਹੀਏ ਇੱਕ ਮਿੰਟ ਲਈ, ਲੜਾਈਆਂ ਲੜੀਆਂ ਕਿਉਂਕਿ
ਤੁਸੀਂ, ਮੈਂ ਤੁਹਾਡੀ ਹਿਸਟਰੀ ਦੀ ਗੱਲ ਕੀਤੀ ਹੈ, ਤੁਸੀਂ ਮੁੱਦਾ ਦੂਸਰੇ ਪਾਸੇ ਲੈ ਕੇ ਜਾ ਰਹੇ ਹੋ. ਮੈਂ ਨਹੀਂ ਲੈ ਕੇ
ਰਿਹਾ ਸਰ, ਮੈਂ ਵੀ ਹਿਸਟਰੀ ਦੀ ਹੀ ਗੱਲ ਕਰ ਰਿਹਾ ਹੈ. ਜਿਹੜੇ ਮੁਗਲਾਂ ਨੇ ਜੋ ਜ਼ੁਲਮ ਕਰ ਰਹੇ ਸੀ ਉਸ ਵੇਲੇ, ਮੁਗਲ ਜ਼ੁਲਮ ਕਰ ਰਹੇ ਸੀ, ਚਾਹੇ ਉਹ ਬਾਬਰ ਸੀਗਾ ਚਾਹੇ ਔਰੰਗਜ਼ੇਬ ਸੀਗਾ, ਤੇ ਉਹਨਾਂ ਦੇ ਖਿਲਾਫ, ਮੁਗਲਾਂ ਦੇ ਖਿਲਾਫ ਸਿੱਖਾਂ ਨੇ ਲੜਾਈਆਂ ਲੜੀਆਂ. ਠੀਕ ਹੈ, 1621 ਤੋਂ ਸ਼ੁਰੂ ਹੋ ਗਈ ਜੀ ਲੜਾਈਆਂ. ਠੀਕ ਹੈ, ਖਾਲਸਾ ਫੌਜ ਦੀ ਤੇ ਮੁਗਲ ਫੌਜ ਦੀ 1621 ਚ ਪਹਿਲੀ ਲੜਾਈ ਹੋਈ. ਠੀਕ ਹੈ, ਜਦੋਂ ਤੱਕ ਇਹ ਖਤਮ ਨੀ ਹੋਏ ਮੁਗਲ, ਜਦੋਂ ਤੱਕ ਮੁਗਲ ਖਤਮ ਨੀ ਹੋਏ ਉਦੋਂ ਤੱਕ ਸਿੱਖ ਇਰਾਦੇ ਨਾਲ ਲੜਦੇ ਰਹੇ.
ਕੋਈ
ਕਈ ਵਾਰੀ ਤਾਂ ਐਸਾ ਹੋਇਆ ਵੀ ਇੱਕ ਇੱਕ ਸਾਲ ਤਿੰਨ ਤਿੰਨ ਚਾਰ ਚਾਰ ਲੜਾਈਆਂ ਲੜੀਆਂ. ਇੱਕ ਇੱਕ ਸਾਲ
ਹਮਾਯੂ ਬਾਬਰ ਹਮਾਯੂ ਅਕਬਰ ਦੇ ਟਾਈਮ ਦੇ ਉੱਤੇ ਕੋਈ ਲੜਾਈ ਸਿੱਖਾਂ ਦੇ ਨਾਲ ਨਹੀਂ ਹੋਈ. ਇਹ ਜਹਾਂਗੀਰ ਤੋਂ ਚੜੀ ਹੈ ਥੋੜੀ ਛੋਟੀ, ਜਦੋਂ ਜਹਾਂਗੀਰ ਨੇ
ਤੁਹਾਨੂੰ ਤਰੀਕ ਦੱਸ ਦਿੱਤੀ ਹੈ, ਮੈਂ ਤੁਹਾਨੂੰ ਕਹਿ ਦਿੱਤੀ ਹੈ ਕਿ ਪਹਿਲੀ ਲੜਾਈ 1621 ਚ ਹੋਈ ਹੈ, ਰੋਹੀਲਾ ਦੇ ਵਿੱਚ ਹੋਈ, ਬੈਟਲ ਆਫ ਰੋਹੀਲਾ, ਜਿਹੜੀ ਕਿ ਪਹਿਲੀ ਲੜਾਈ ਹੋਈ. ਠੀਕ ਹੈ ਜੀ, ਉਸ ਤੋਂ ਬਾਅਦ ਲਗਾਤਾਰ ਇਹ ਜਿਹੜੀਆਂ ਲੜਾਈਆਂ ਜਿਹੜੀਆਂ ਉਹ ਚੱਲਦੀਆਂ ਰਹੀਆਂ, ਜਦੋਂ ਤੱਕ ਮੁਗਲ ਖਤਮ ਨਹੀਂ ਹੋਏ, ਮੁਗਲ ਰਾਜ ਖਤਮ ਨਹੀਂ ਹੋਇਆ, ਅੰਗਰੇਜ਼ ਆ ਗਏ, ਫਿਰ ਜਾ ਕੇ ਲੜਾਈ.